फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जाता। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
मैं हाँ जसराज सिंह हलन, कॉमन सेंस कंजरवेटिव। जस्टिन ट्रूडो अते जगमीत सिंह वालों लाया कार्बन टैक्स पहला ही तेल कीमतां वधा रहा है, हुण कार्बन टैक्स नूं चौगुणा करना चाहुंदे ने। इस दे नाल ट्रकर्स दी कमाई होर कटेगी ते ग्रोसरी समेत महंगाई वधेगी। सिर्फ पीयर पॉलीएव अते कॉमन सेंस कंजरवेटिव लिबरल NDP कार्बन टैक्स खत्म करके ट्रकर्स अते सारे कैनेडियंस लई चीजां सस्तियां करनगे। पीयर पॉलीएव अते कॉमन सेंस कंजरवेटिव वालों इक सुनेहा।
अग तेजी नाल फैलदी है, यह यकीन बनाओ कि तुहाडे स्मोक अलार्म सही काम करदे हन। हर महीने अपने स्मोक अलार्म दी जांच करो, बैटरियां नूं सलाना बदलो अते नवे अलार्म स्थापित करो जेकर ओह 10 साल तों वध पुराने हन। यह सुनिश्चित करो कि स्मोक अलार्म परिवार दे सारे मैंबरां दीआं लोड़ां नूं पूरा करदे हन, जिन्हां विच संवेदी जां शरीरिक असमर्था वाले वी शामिल हन। तैयार रहो अते सब तों महत्वपूर्ण चीजां दी रक्षा करो। होर जानकारी लई brampton fire.com ते विजिट करो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
अग तेजी नाल फैलदी है, यह यकीन बनाओ कि तुहाडे स्मोक अलार्म सही काम करदे हन। हर महीने अपने स्मोक अलार्म दी जांच करो, बैटरियां नूं सलाना बदलो अते नवे अलार्म स्थापित करो जेकर ओह 10 साल तों वध पुराने हन। यह सुनिश्चित करो कि स्मोक अलार्म परिवार दे सारे मैंबरां दीआं लोड़ां नूं पूरा करदे हन, जिन्हां विच संवेदी जां शरीरिक असमर्था वाले वी शामिल हन। तैयार रहो अते सब तों महत्वपूर्ण चीजां दी रक्षा करो। होर जानकारी लई brampton fire.com ते विजिट करो।
स्वीट फैक्टरी दी तक गाले कुजोरे तुम्हा पया जे चारे पासे तुसी भी आओ। 1850 आर्बियन रोड इन रेक्सडेल, 416-213-1165।
भाई सस्ता लाला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दीआं ओंटारियो विच 9 लोकेशंस विचों जिथे मर्जी आ जाओ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ CD ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ CD ਸਿੱਧੂ ਦਾ ਵਤਨਾ ਵੱਲ ਫੇਰਾ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Ranjit Brad ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੰਡ ਲੱਗ ਗਈ ਆ ਹੁਣ, ਤੇ ਹੁਣ ਜਿਵੇਂ ਜਿਵੇਂ ਠੰਡ ਵਧੂਗੀ ਲੋਕਾਂ ਦਾ ਜਿਹੜਾ ਜੀਵਨ ਢੰਗ ਆ ਉਹ ਬਦਲ ਜਾਣਾ। ਪਹਿਲਾਂ ਘਰ ਤੋਂ ਬਾਹਰ ਜ਼ਿਆਦਾ ਵਕਤ ਗੁਜ਼ਾਰਦੇ ਨੇ ਲੋਕ, ਤੇ ਹੁਣ ਘਰ ਦੇ ਅੰਦਰ ਲੋਕਾਂ ਨੇ ਕੈਦ ਹੋ ਜਾਣਾ ਜੀ। ਆਮ ਲੋਕਾਂ ਨੇ, ਚਲੋ ਜਿਹੜੇ ਕੰਮਾਂ ਕਾਰਾਂ ਤੇ ਜਾਂਦੇ ਆ ਉਹਨਾਂ ਦੀ ਗੱਲ ਤਾਂ ਵੱਖਰੀ ਆ, ਪਰ ਉਹਨਾਂ ਨੂੰ ਵੀ ਐਂ ਲੱਗਣਾ ਬਈ ਆ 4 ਕੁ ਮਹੀਨੇ ਨਾ 5 ਕੁ ਮਹੀਨੇ ਥੋੜੇ ਜੇ ਜਿਵੇਂ ਮਨ ਤੇ ਬੋਝ ਜਿਹਾ ਪੈ ਜਾਂਦਾ ਹੁੰਦਾ, ਉਵੇਂ ਨੀ ਵਿਚਰ ਸਕਦੇ ਜਿਵੇਂ ਗਰਮੀਆਂ ਦੇ ਵਿੱਚ ਲੋਕ ਬਾਹਰ ਵਿਛੜਦੇ ਨੇ। ਚਲੋ ਜੀ, ਕੁਦਰਤ ਦੇ ਰੰਗ ਨੇ, ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿਣੀ ਆ। ਤੇ ਇਹ ਦਿਨ ਵੀ ਤਿਉਹਾਰਾਂ ਦੇ ਦਿਨ ਨੇ ਜੀ। ਜਦੋਂ ਤੋਂ ਸਭਿਅਤਾ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਤੇ ਬੰਦੇ ਨੇ ਖੁਸ਼ੀ ਨੂੰ ਬਾਹਰੋਂ ਭਾਲਣਾ ਸ਼ੁਰੂ ਕਰਤਾ। ਚਲੋ ਚਾਰ ਬੰਦੇ ਇਕੱਠੇ ਹੋ ਕੇ ਕੋਈ ਮੌਜ ਮੇਲਾ ਕਰ ਲਈਏ, ਚਲੋ ਸਾਰੇ ਪਰਿਵਾਰ ਇਕੱਠੇ ਹੋ ਕੇ ਕੋਈ ਰਸਮ ਆ ਜਿਹੜੀ ਉਹਨੂੰ ਨਿਭਾ ਲਈਏ। ਇਹ ਰਸਮ ਰਿਵਾਜ ਤਿਉਹਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਮੌਸਮਾਂ ਨਾਲ ਵੀ ਜੁੜੇ ਹੋਏ ਨੇ, ਨਾਲ ਦੀ ਨਾਲ ਇਹ ਜਦੋਂ ਇਨਸਾਨ ਥੋੜਾ ਜਿਹਾ ਵਿਹਲਾ ਹੁੰਦਾ ਸੀ, ਥੋੜੀ ਜਿਹੀ ਉਹਨੂੰ ਵਿਹਲ ਮਿਲਦੀ ਸੀ, ਆਲੇ ਦੁਆਲੇ ਬਾਰੇ ਸੋਚਦਾ ਸੀ, ਉਸ ਸਮੇਂ ਨਾਲ ਵੀ ਜੁੜੇ ਹੋਏ ਨੇ। ਕਿਉਂਕਿ ਨਹੀਂ ਤਾਂ ਬੰਦਾ ਜਦੋਂ ਜੰਗਲਾਂ ਦੇ ਵਿੱਚ ਰਹਿੰਦਾ ਸੀ ਉਹਨੂੰ ਫਿਕਰ ਪਿਆ ਰਹਿੰਦਾ ਸੀਗਾ ਮੇਰਾ ਰੋਟੀ ਪਾਣੀ ਕਿਵੇਂ ਫੜਨੇ ਨੇ, ਤੇ ਫਿਰ ਜਦੋਂ ਉਹਨੂੰ ਪਤਾ ਲੱਗਿਆ ਵੀ ਆਹ ਜਿਹੜੇ ਸੀਡਸ ਹੁੰਦੇ ਨੇ ਬੀਜ, ਇਹਦੇ ਤੋਂ ਫਸਲ ਆ ਜਿਹੜੀ ਉੱਗ ਪੈਂਦੀ ਆ, ਫਿਰ ਉਹਨੇ ਇੱਕ ਜਗ੍ਹਾ ਦੇ ਉੱਤੇ ਬੀਜ ਬੀਜਣੇ ਸ਼ੁਰੂ ਕਰਤੇ, ਫਸਲਾਂ ਉੱਗਣ ਲੱਗ ਗਈਆਂ, ਫਿਰ ਉਹਨੂੰ ਪਤਾ ਲੱਗਿਆ ਕਿ ਮੌਸਮ ਦਾ ਫਸਲਾਂ ਦੇ ਉੱਤੇ ਬਹੁਤ ਅਸਰ ਪੈਂਦਾ, ਤੇ ਫਿਰ ਉਹਨੂੰ ਇਹ ਵੀ ਪਤਾ ਲੱਗਣ ਲੱਗ ਗਿਆ ਵੀ ਜਦੋਂ ਸਰਦੀਆਂ ਆਉਂਦੀਆਂ ਨੇ ਤੇ ਸਰਦੀਆਂ ਚ ਥੋੜੀ ਜਿਹੀ ਖੇਤੀਬਾੜੀ ਔਖੀ ਹੋ ਜਾਂਦੀ ਆ, ਤੇ ਇਸ ਕਰਕੇ ਉਹ ਸਰਦੀਆਂ ਤੋਂ ਪਹਿਲਾਂ ਹੀ ਬੀਜ ਕੇ ਤੇ ਉਹਨੂੰ ਸਟੋਰ ਕਰਕੇ ਥੋੜਾ ਜਿਹਾ ਵਿਹਲਾ ਹੋ ਜਾਂਦਾ। ਜਦੋਂ ਫਿਰ ਵਿਹਲਾ ਫਿਰ ਫੌਜਾਂ ਕਰਨ ਵਾਲੀ ਮਾਨਾ ਜਿਹੜਾ ਉਹਦਾ ਤੁਰ ਪੈਂਦਾ ਸੀ। ਇਹ ਸਾਰੇ ਜਿਹੜੇ ਤਿਉਹਾਰ ਜਿਹੜੇ ਹੁਣ ਸਰਦੀਆਂ ਚ ਆਪਾਂ ਵੇਖਣੇ ਨੇ, ਇਹਨਾਂ ਦਾ ਜਿਹੜਾ ਬੈਕਗਰਾਉਂਡ ਆ, ਜਿਹੜਾ ਪਿਛੋਕੜ ਆ, ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਗੱਲ ਦੇ ਨਾਲ ਹੀ ਜੁੜਿਆ ਹੋਇਆ। ਦੁਸ਼ਹਿਰਾ ਲਾ ਲੋ, ਦਿਵਾਲੀ ਲਾ ਲੋ, ਕ੍ਰਿਸਮਸ ਲਾ ਲੋ, ਤੁਸੀਂ ਹੈਲੋਵੀਨ ਦਾ ਤਿਉਹਾਰ ਲਾ ਲੋ, ਤੁਸੀਂ ਬਾਅਦ ਦੇ ਵਿੱਚ ਜਦੋਂ ਸਰਦੀਆਂ ਖਤਮ ਹੁੰਦੀਆਂ ਲੋਹੜੀ ਦਾ ਤਿਉਹਾਰ ਲਾ ਲੋ, ਬੇਸਿਕ ਰੂਪ ਚ ਇਹਦੇ ਨਾਲ ਜੁੜਿਆ ਹੋਇਆ। ਇਹਦੇ ਵਿੱਚੋਂ ਫਿਰ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਫਿਰ ਅੱਗੇ ਜਿਵੇਂ ਜਿਵੇਂ ਬੰਦਾ ਸੋਚਦਾ ਸੀ ਉਵੇਂ ਉਵੇਂ ਉਹਨਾਂ ਨੇ ਮੋੜਾ ਕੱਟ ਲਿਆ, ਜਿਵੇਂ ਜਿਵੇਂ ਬੰਦੇ ਦੇ ਵਿਸ਼ਵਾਸ ਸੀ। ਬਈ ਜਿਵੇਂ ਬਜ਼ੁਰਗ ਜਦੋਂ ਇਸ ਧਰਤੀ ਤੋਂ ਤੁਰ ਜਾਂਦੇ ਨੇ ਤੇ ਉਹਨਾਂ ਨਾਲ ਜਿਹੜਾ ਰਾਬਤਾ ਉਹਨੇ ਜਿਹੜਾ ਉਹਦਾ ਪਿਆਰ ਸਤਿਕਾਰ ਪਹਿਲਾਂ ਹੁੰਦਾ ਸੀ, ਪਰਿਵਾਰ ਦੇ ਵਿੱਚ ਨੇੜਤਾ ਹੁੰਦੀ ਸੀ, ਉਹਨੂੰ ਯਾਦ ਸਤਾਉਂਦੀ ਸੀ, ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਬੰਦਾ ਜਿਹੜਾ ਇਹ ਮਰ ਕੇ ਕਿੱਥੇ ਜਾਂਦਾ, ਫਿਰ ਉਹ ਸੋਚਦਾ ਸੀ ਵੀ ਸ਼ਾਇਦ ਇਹ ਵਾਪਸ ਆਉਂਦੇ ਆ, ਸ਼ਾਇਦ ਇਹ ਭੁੱਖੇ ਰਹਿਣਗੇ, ਭੁੱਖੇ ਹੋਣਗੇ, ਇਹਨਾਂ ਨੂੰ ਖਾਣਾ ਪਾਣੀ ਦੇਣਾ, ਇਸ ਤਰ੍ਹਾਂ ਕੁਛ ਹੈ ਨਾ। ਕਿਸੇ ਨਾ ਕਿਸੇ ਰੂਪ ਚ ਵਹਿਮ ਭਰਮ ਸੀ, ਜਿਹੜੇ ਅੰਧ ਵਿਸ਼ਵਾਸ ਜਿਹੜੇ ਸਾਨੂੰ ਅੱਜ ਅੰਧ ਵਿਸ਼ਵਾਸ ਲੱਗਦੇ ਨੇ ਉਸ ਵੇਲੇ ਦਾ ਉਹ ਲਾਈਫ ਸਟਾਈਲ ਸੀ। ਤੇ ਇਹ ਵੀ ਗੱਲਾਂ ਜਿਹੜੀਆਂ ਇਹ ਬੰਦੇ ਦੇ ਦਿਮਾਗ ਦੇ ਵਿੱਚ ਆਉਣ ਲੱਗੀਆਂ, ਇਹ ਤੋਂ ਵੀ ਤਿਉਹਾਰਾਂ ਨੇ ਜਨਮ ਲਿਆ। ਫਿਰ ਹੌਲੀ ਹੌਲੀ ਜਿਵੇਂ ਜਿਵੇਂ ਬੰਦੇ ਨੂੰ ਆਲੇ ਦੁਆਲੇ ਦੀ ਸੋਝੀ ਆਉਣ ਲੱਗੀ, ਸਭਿਅਤਾ ਵਿਕਾਸ ਕਰਨ ਲੱਗੀ, ਬੰਦੇ ਨੇ ਸਾਰਾ ਕੁਛ ਕਲਮਬੱਧ ਕਰਨਾ ਸ਼ੁਰੂ ਕਰਤਾ, ਲਿਖਣਾ ਸ਼ੁਰੂ ਕਰਤਾ, ਫਿਰ ਬੰਦੇ ਦੇ ਖਿਆਲਾਂ ਨੇ ਉਡਾਰੀਆਂ ਮਾਰੀਆਂ ਤੇ ਉਹਨੇ ਹੌਲੀ 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 ਪੁਸਤਕਾਂ, ਗ੍ਰੰਥ, ਕਿਤਾਬਾਂ ਜਾਂ ਫਿਰ ਉਹ ਕਈ ਵਾਰੀ ਉਹ ਲਿਖਦਾ ਵੀ ਨਹੀਂ ਸੀ ਹੁੰਦਾ ਉਹ, ਕਿਉਂਕਿ ਸਾਰਾ ਕੁਝ ਲਿਖਤਾਂ ਚ ਨਹੀਂ ਆਉਂਦਾ, ਉਹ ਪੀੜੀ ਦਰ ਪੀੜੀ ਉਹ ਗੱਲਾਂ ਬਾਤਾਂ ਵਿਚਾਰ ਚਰਚਾ ਜਿਹੜੀ ਅੱਗੇ ਚੱਲਦੀ ਰਹਿੰਦੀ ਸੀ, ਸਭਿਅਤਾ ਅੱਗੇ ਵੱਧਦੀ ਗਈ। ਰਾਜਾ ਮਹਾਰਾਜਾਂ ਦਾ ਦੌਰ ਆਇਆ, ਲੜੋ ਲੜਾਈਆਂ ਚੱਲੀਆਂ, ਹਰੇਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਲਿਖਣ ਦੀ ਕਲਮਬੱਧ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਸਾਡੇ ਸਾਹਮਣੇ ਆ ਸਾਰਾ ਕੁਝ, ਉਹ ਅਸੀਂ ਕਹਿੰਦੇ ਜੀ ਆਹ ਤਿਉਹਾਰ ਆ, ਇਹਦਾ ਬੈਕਗਰਾਉਂਡ ਆ, ਆਹ ਦੁਸ਼ਹਿਰਾ ਹੈ, ਆਹ ਦਿਵਾਲੀ ਆ, ਆਹ ਫਲਾਨੇ ਧਰਮ ਦੇ ਤਿਉਹਾਰ ਨੇ, ਇਹਦਾ ਇਤਿਹਾਸਕ ਪਿਛੋਕੜਾ ਹੈ। ਫਿਰ ਧਰਮ ਵਾਲਿਆਂ ਨੇ ਠੱਪੇ ਲਾਤੇ ਜੀ ਆਪਦੇ ਆਪਦੇ। ਜਿਹੜੇ ਲੋਕ ਇਤਿਹਾਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ ਤਿਉਹਾਰ ਨੇ ਨਾ, ਇਹ ਧਰਮ ਜਿਹੜੇ ਪੈਦਾ ਹੋਣ ਤੋਂ ਪਹਿਲਾਂ ਵੀ ਆਈ ਚੱਲਦੇ ਸੀ, ਨਾ ਇਹਨਾਂ ਦੇ ਕੁਝ ਹੋਰ ਸੀ। ਕਿਉਂਕਿ ਬੇਸਿਕਲੀ ਤਿਉਹਾਰ ਦਾ ਮਤਲਬ, ਤਿਉਹਾਰ ਦੀ ਜਿਹੜੀ ਰੂਹ ਆ, ਇਸ ਗੱਲ ਨਾਲ ਜੁੜੀ ਹੋਈ ਆ ਵੀ ਬੰਦੇ ਦਾ ਜਿਹੜਾ ਮਨ ਆ, ਜਦੋਂ ਉਹ ਕਲਪਨਾ ਦੀ ਉਡਾਰੀ ਮਾਰਦਾ, ਜਦੋਂ ਬੰਦਾ ਨਾਲ ਵਾਲੇ ਕਿਸੇ ਦੇ ਨਾਲ ਖੁਸ਼ੀ ਦਾ ਅਹਿਸਾਸ ਕਰਦਾ, ਫਿਰ ਉਹ ਕਹਿੰਦਾ ਵੀ ਖੁਸ਼ੀ ਗੱਲਾਂ ਰਾਹੀਂ ਵੀ ਹੁੰਦੀ ਆ, ਨੱਚਣ ਗਾਉਣ ਨਾਲ ਵੀ ਹੁੰਦੀ ਆ, ਖਾਣ ਪੀਣ ਨਾਲ ਵੀ ਹੁੰਦੀ ਆ, ਇੱਥੋਂ ਤਿਉਹਾਰਾਂ ਦਾ ਮੁੱਢ ਵੱਜਿਆ। ਵੈਸੇ ਤਾਂ ਜੇ ਤੁਸੀਂ ਪ੍ਰੈਕਟੀਕਲੀ ਦੇਖਣਾ ਤੇ ਤਿਉਹਾਰਾਂ, ਜਿਹੜੇ ਜਿਹੜੇ ਧਰਮ ਵਾਲੇ ਕਹਿੰਦੇ ਨੇ ਕਿ ਆਹ ਤਿਉਹਾਰ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਜਿਹੜੇ ਉਹ ਇਤਿਹਾਸਿਕ ਪੁਸਤਕਾਂ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਨੇ ਜਿਹੜੇ ਉਹ ਕਹਿੰਦੇ ਨੇ, ਅਸੀਂ ਖਾਣ ਪੀਣ ਵਾਲੀਆਂ ਤੇ ਪਹਿਨਣ ਬੱਚੇ ਵਾਲੀਆਂ ਗੱਲਾਂ ਹੀ ਮੰਨਦੇ ਆ, ਦੂਜੀਆਂ ਗੱਲਾਂ ਜਿਹੜੀਆਂ ਪ੍ਰੈਕਟੀਕਲੀ ਅੱਜ ਗੱਲ ਕਰਾਂਗੇ, ਦੂਜੀਆਂ ਗੱਲਾਂ ਅਸੀਂ ਕਿੰਨੀਆਂ ਕੁ ਮੰਨਦੇ ਆ। ਚਲੋ ਆਪਾਂ ਦਿਵਾਲੀ ਦੁਸ਼ਹਿਰੇ ਬਾਰੇ ਗੱਲ ਕਰ ਲੈਂਦੇ ਹਾਂ, ਜਾਂ ਆਪਾਂ ਮਹਾਂਭਾਰਤ ਦੀ ਲੜਾਈ ਹੋਈ ਸੀ ਉਹਦੇ ਬਾਰੇ ਗੱਲ ਕਰ ਲੈਂਦੇ ਆ, ਆਪਾਂ ਰਮਾਇਣ ਮਹਾਂਭਾਰਤ ਦੀ ਗੱਲ ਕਰ ਲੈਂਦੇ ਆ, ਆਪਾਂ ਕ੍ਰਿਸ਼ਨ ਭਗਵਾਨ ਜੀ ਨੂੰ ਕਿਹਾ ਜਾਂਦਾ ਉਹਨਾਂ ਨੇ ਗੀਤਾ ਚ ਜਿਹੜਾ ਮੁੱਖ ਗੱਲ ਲਿਖੀ ਹੋਈ ਆ ਉਹਦੀ ਗੱਲ ਕਰ ਲਾਂਗੇ। ਪਹਿਲੀ ਗੱਲ ਕਰਦੇ ਆ, ਕਹਿੰਦੇ ਜੀ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਇਹ ਉਪਦੇਸ਼ ਦਿੱਤਾ ਹੋਇਆ, ਜਦੋਂ ਪਾਂਡਵਾਂ ਤੇ ਕੌਰਵਾਂ ਦੀ ਲੜਾਈ ਹੋਣ ਲੱਗੀ ਸੀ ਤੇ ਪਾਂਡਵ ਹਿਚਕਚਾਉਂਦੇ ਸੀ, ਅਰਜਨ ਹਿਚਕਚਾਉਂਦਾ ਸੀਗਾ ਵੀ ਸਾਹਮਣੇ ਮੇਰੇ ਭਰਾ ਹੀ ਖੜੇ ਨੇ, ਇਹਨਾਂ ਨਾਲ ਕਿਉਂ ਲੜਾਂ। ਤਾਂ ਕ੍ਰਿਸ਼ਨ ਜੀ ਨੇ ਜਿਹੜਾ ਗੀਤਾ ਦੇ ਵਿੱਚ ਪਾਠ ਪੜਾਇਆ ਵੀ ਗਲਤ ਕੰਮ ਭਾਵੇਂ ਤੁਹਾਡਾ ਭਰਾ ਵੀ ਕਰਦਾ ਹੋਵੇ ਤੇ ਉਹਦੇ ਨਾਲ ਲੜਾਈ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਬੇਸਿਕਲੀ ਆਪਾਂ ਹੁਣ ਇਸ ਗੱਲ ਦੇ ਉੱਤੇ ਆਉਂਦੇ ਹਾਂ। ਅੱਜ ਕੱਲ ਸਾਡੀ ਦੁਨੀਆ ਕਹਿੰਦੀ ਆ ਵੀ ਕੋਈ ਗੱਲ ਨੀ, ਸਾਥ ਤਾਂ ਆਪਣੇ ਦਾ ਹੀ ਦੇਣਾ ਭਾਵੇਂ ਗਲਤ ਕਰਦਾ ਹੋਵੇ। ਕਰਦੇ ਕਿ ਨਹੀਂ ਕਰਦੇ? ਪ੍ਰੈਕਟੀਕਲੀ ਆਪਾਂ ਗੱਲ ਕਰ ਰਹੇ ਹਾਂ। ਇਸੇ ਤਰ੍ਹਾਂ ਤੁਸੀਂ ਸੱਚ ਦਾ ਸਾਥ ਦੇਣ ਦੀ ਗੱਲ ਕਰਦੇ ਹੋ, ਗ੍ਰੰਥਾਂ ਚ ਲਿਖਿਆ ਸੱਚ ਦਾ ਸਾਥ ਦੇਣਾ ਚਾਹੀਦਾ, ਇਹਦੇ ਤੇ ਵੱਡੀਆਂ ਵੱਡੀਆਂ ਲੜਾਈਆਂ ਹੋਈਆਂ ਨੇ। ਸਾਡੇ ਕਹਿੰਦੇ ਵੀ ਸੱਚ ਨੂੰ ਰੱਖ ਦੋ ਪਾਸੇ, ਬੰਦਾ ਆਪਣੇ ਪਰਿਵਾਰ ਦਾ ਹੋਣਾ ਚਾਹੀਦਾ, ਆਪਣੇ ਕਬੀਲੇ ਦਾ ਹੋਣਾ ਚਾਹੀਦਾ, ਆਪਣੇ ਟੱਬਰ ਦਾ ਹੋਣਾ ਚਾਹੀਦਾ, ਸਾਥ ਆਪਾਂ ਉਹਦਾ ਹੀ ਦੇਣਾ, ਦੂਜੇ ਦਾ ਸਾਥ ਨਹੀਂ ਦੇਣਾ। ਮਤਲਬ ਪ੍ਰੈਕਟੀਕਲੀ ਇਹ ਸਾਰਾ ਕੁਛ ਆਈ ਚੱਲਦਾ ਰਿਹਾ ਜੀ, ਲਿਖਣਾ ਕੁਛ ਹੋਰ, ਕਹਿਣਾ ਕੁਛ ਹੋਰ, ਤਿਉਹਾਰਾਂ ਵੇਲੇ ਪ੍ਰਚਾਰਨਾ ਕੁਛ ਹੋਰ, ਪਰ ਪ੍ਰੈਕਟੀਕਲ ਲਾਈਫ ਹੋਰ ਤਰ੍ਹਾਂ ਦੀ ਹੁੰਦੀ ਸੀ। ਤਿਉਹਾਰ ਤਾਂ ਬਸ ਸਿਰਫ ਇੰਨਾ ਹੀ ਹੁੰਦਾ ਵੀ ਬਾਕੀ ਸਾਰੇ ਕਾਸ ਨੂੰ ਛੱਡ ਦਿਓ, ਬਸ ਤੁਸੀਂ ਆਪਣੀ ਰੂਹ ਦਾ ਆਨੰਦ ਲਓ। ਹੁਣ ਜੇ ਤੁਸੀਂ ਡਿਟੇਲ ਦੇ ਵਿੱਚ ਜਾਓਗੇ ਨਾ, ਤੁਹਾਨੂੰ ਕਿੰਤੂ ਪ੍ਰੰਤੂ ਬਹੁਤ ਆ ਜਾਣੇ ਆ। ਅੱਗੇ ਦੇਖੋ ਦੁਸਹਿਰਾ ਆਉਣਾ, ਦੀਵਾਲੀ ਆਉਣੀ ਹੈ, ਹੈਲੋਵੀਨ ਆਉਣੀ ਆ, ਕ੍ਰਿਸਮਸ ਆਉਣੀ ਆ, ਹਰੇਕ ਦੇ ਉੱਤੇ ਕਿੰਤੂ ਪ੍ਰੰਤੂ ਨੇ। ਉਹ ਕਿੰਤੂ ਪ੍ਰੰਤੂ ਬਾਅਦ ਦੇ ਵਿੱਚ ਜਦੋਂ ਬੰਦੇ ਨੇ ਸੋਚਣਾ ਸ਼ੁਰੂ ਕੀਤਾ ਜ਼ਿਆਦਾ ਡੰਗਿਆਈ ਦੇ ਵਿੱਚ, ਤੇ ਉਦੋਂ ਕਿੰਤੂ ਪ੍ਰੰਤੂ ਹੋਣ ਲੱਗ ਗਏ। ਭਾਰਤ ਕਿਉਂਕਿ ਬੜਾ ਡਾਇਵਰਸ ਕੰਟਰੀ ਆ, ਜਿਵੇਂ ਕੈਨੇਡਾ ਵਿੱਚ ਵੀ ਡਾਇਵਰਸਿਟੀ ਹੈਗੀ ਆ, ਬਹੁਤ ਜ਼ਿਆਦਾ ਡਾਇਵਰਸਿਟੀ ਆ, ਅਲੱਗ ਅਲੱਗ ਬੈਕਗ੍ਰਾਉਂਡ ਤੋਂ ਅਲੱਗ ਅਲੱਗ ਕਲਚਰ ਦੇ ਵਿੱਚੋਂ ਆਏ ਹੋ, ਪਰ ਇੱਥੇ ਡਾਇਵਰਸਿਟੀ ਨੂੰ ਮੰਨਿਆ ਜਾਂਦਾ। ਭਾਰਤ ਆ ਜਿਹੜਾ, ਇਹਦੇ ਵਿੱਚ ਵੀ ਇੰਨੀ ਡਾਇਵਰਸਿਟੀ ਆ, ਇੰਨੀਆਂ ਲੈਂਗੁਏਜਸ ਨੇ, ਇੰਨੇ ਕਲਚਰ ਨੇ, ਉੱਥੇ ਦੂਜੇ ਕਲਚਰ ਨੂੰ ਨਾ ਦਬਾ ਦਿੱਤਾ ਜਾਂਦਾ, ਦੂਸਰੇ ਦੇ ਜਿਹੜੇ ਗ੍ਰੰਥ ਨੇ ਉਹਨਾਂ ਬਾਰੇ ਪੜ੍ਹਿਆ ਨੀ ਜਾਂਦਾ, ਉਹਨਾਂ ਦੀ ਖੋਜ ਨੀ ਕੀਤੀ ਜਾਂਦੀ, ਕੋਈ ਵੇਖਦਾ ਹੀ ਨੀ, ਕੋਈ ਆਪਣੇ ਗ੍ਰੰਥਾਂ ਨੂੰ ਨੀ ਦੇਖਦਾ, ਆਪਣੇ ਇਤਿਹਾਸ ਨੂੰ ਨੀ ਦੇਖਦਾ, ਦੂਸਰੇ ਨੂੰ ਤਾਂ ਕਿਹਦੇ ਪਰਖਣਾ। ਮਤਲਬ ਮੈਂ ਕੋਈ ਨੈਗੇਟਿਵ ਪੱਖ ਤੋਂ ਮੈਂ ਨੁਕਤਾਚੀ ਨਹੀਂ ਕਰ ਰਿਹਾ, ਮੈਂ ਜੋ ਹੈ ਉਹਦੀ ਗੱਲ ਕਰ ਰਿਹਾ, ਤੁਸੀਂ ਸਰਚ ਕਰਕੇ ਵੇਖ ਲਓ। ਜਿਹੜੇ ਅੱਗੇ ਤਿਉਹਾਰ ਆਉਣੇ ਨੇ, ਜਿਹੜੇ ਇਤਿਹਾਸ ਦੇ ਉੱਤੇ ਇਹ ਆਧਾਰਿਤ ਨੇ, ਇਤਿਹਾਸ ਜਾਂ ਮਿਥਿਹਾਸ ਦੇ ਉੱਤੇ, ਰਮਾਇਣ ਦੇ ਉੱਤੇ ਆਪਾਂ ਕਹਿ ਲਈਏ, ਤਾਂ ਮਾਹਰ ਲੋਕ ਦੱਸਦੇ ਨੇ, ਤੁਸੀਂ ਜਿਹੜੇ ਹਿੰਦੂ ਵਿਦਵਾਨ ਨੇ ਉਹਨਾਂ ਨਾਲ ਗੱਲ ਕਰਕੇ ਦੇਖ ਲਓ, ਕਹਿੰਦੇ 100 ਰਮਾਇਣ ਲਿਖੀਆਂ ਗਈਆਂ, 100 ਰਮਾਇਣਸ ਨੇ, ਤੇ ਬਹੁਤ ਸਾਰੀਆਂ ਜਿਹੜੀਆਂ ਰਮਾਇਣਸ ਨੇ ਉਹਨਾਂ ਦੇ ਵਿੱਚੋਂ ਨਾ ਇੱਕ ਦੂਜੇ ਨਾਲ ਕੰਟਰਾਡਿਕਟਰੀ ਗੱਲਾਂ ਕੀਤੀਆਂ ਗਈਆਂ ਨੇ, ਕਿਉਂਕਿ ਮਿਥਿਹਾਸ ਆ ਨਾ ਬਹੁਤ ਪੁਰਾਣਾ, ਉਸ ਵੇਲੇ ਲਿਖਣ ਦੀ ਭਾਵਨਾ ਕੋਈ ਹੋਰ ਸੀ, ਹੋ ਸਕਦਾ ਉਸ ਵੇਲੇ ਭਾਵਨਾ ਲਿਖਣ ਦੀ ਲਿਖਣ ਨਾਲ ਹੀ ਹੋਵੇ। ਮਿਥਿਹਾਸ ਆ ਕੀ ਆ, ਇਤਿਹਾਸ ਕੀ ਆ। ਅੱਛਾ, ਫਿਰ ਜਿਹੜੇ ਸਾਊਥ ਇੰਡੀਆ ਵਾਲੇ ਪਾਸੇ ਆ, ਸਾਊਥ ਇੰਡੀਆ ਵਾਲੇ ਪਾਸਿਆਂ ਦੇ ਦੇਵਤੇ ਤੇ ਗੋਡਸ ਹੋਰ ਨੇ, ਨਾਰਥ ਵਾਲੇ ਪਾਸਿਆਂ ਦੇ ਦੇਵਤੇ ਤੇ ਭਗਵਾਨ ਹੋਰ ਨੇ। ਜਿਹੜੇ ਆਰੀਅਨ ਲੋਕ ਆਏ, ਜਦੋਂ ਉਹਨਾਂ ਨੇ ਹਮਲਾ ਕੀਤਾ, ਉਹਨਾਂ ਦੇ ਗੋਡਸ ਹੋਰ ਸੀ, ਤੇ ਜਿਹੜੇ ਆਲਰੇਡੀ ਦ੍ਰਾਵਿੜ ਰਹਿ ਰਹੇ ਸੀ ਇੰਡੀਆ ਦੇ ਵਿੱਚ, ਉਹਨਾਂ ਦੇ ਦੇਵਤੇ ਭਗਵਾਨ ਗੋਡ ਹੋਰ ਸੀ। ਜਦੋਂ ਤੁਸੀਂ ਸਾਰੇ ਕਿਸੇ ਪਾਸੇ ਨੂੰ ਇਸ ਕੰਟੈਕਸਟ ਦੇ ਵਿੱਚ ਵੇਖੋਗੇ ਨਾ, ਤੇ ਤੁਹਾਨੂੰ ਬਹੁਤ ਵੱਡਾ ਭੰਬਲ ਭੂਸਾ ਜਿਹਾ ਨਜ਼ਰ ਆਊਗਾ। ਫਿਰ ਤੁਹਾਨੂੰ ਕਈ ਵਾਰੀ ਤਿਉਹਾਰ ਮਨਾਉਣ ਦਾ ਚਾਅ ਜਿਹੜਾ ਉਹੀ ਭੁੱਲ ਜਾਂਦਾ। ਕਿਹਾ ਇਹ ਜਾਂਦਾ ਬਈ ਜਿਹੜੇ ਆਰੀਅਨ ਲੋਕ ਨਾਰਥ ਵਾਲੇ ਪਾਸਿਓਂ ਆਏ ਸੀ, ਉਹਨੂੰ ਕੋਈ ਇਨਵੇਡਰਸ ਕਹਿ ਦਿੰਦਾ, ਕੋਈ ਕਹਿੰਦਾ ਜੀ ਉੱਥੇ ਨਾਰਥ ਵੈਸਟ ਵਾਲੇ ਪਾਸਿਓਂ ਯੂਰਪ ਤੇ ਏਸ਼ੀਆ ਦੀ ਬਾਉਂਡਰੀ ਕੋਲੋਂ ਜਦੋਂ ਉੱਥੇ ਪਾਪੂਲੇਸ਼ਨ ਜ਼ਿਆਦਾ ਹੋਣ ਲੱਗ ਗਈ ਤੇ ਉੱਥੇ ਰਿਸੋਰਸਿਸ ਘੱਟ ਗਏ, ਲੋਕ ਪਾਸੇ ਨੂੰ ਮੂਵ ਕਰਨ ਲੱਗ ਗਏ, ਤੇ ਉਧਰਲੇ ਪਾਸਿਓਂ ਇਹ ਰੋਟੀ ਰੋਜ਼ੀ ਦੀ ਭਾਲ ਦੇ ਵਿੱਚ ਤਾਂ ਨਾ ਕਹੀਏ, ਬਸ ਉਹ ਕੁਦਰਤ ਦੇ ਮਤਲਬ ਕਹਿ ਲਓ ਵੀ ਉਧਰ ਰਿਸੋਰਸਿਸ ਘੱਟ ਗਏ ਤੇ ਇਸ ਕਰਕੇ ਇੱਧਰ ਨੂੰ ਆ ਗਏ। ਇੱਧਰ ਕਿਉਂਕਿ ਸਿੰਧ ਘਾਟੀ ਦੀ ਸਭਿਅਤਾ ਕਹਿੰਦੇ ਆਪਾਂ, ਦਰਿਆਵਾਂ ਦੇ ਕਿਨਾਰੇ ਦੇ ਉੱਤੇ ਸਭਿਅਤਾਵਾਂ ਵਸਦੀਆਂ ਹੁੰਦੀਆਂ ਸੀ, ਕਿਉਂਕਿ ਪਾਣੀ ਬੰਦੇ ਦੀ ਮੁੱਖ ਲੋੜ ਸੀ, ਇਸ ਕਰਕੇ ਜਿੱਧਰੋਂ ਪਾਣੀ ਆਉਂਦਾ ਹੁੰਦਾ ਸੀ ਲੋਕ ਉਧਰ ਨੂੰ ਮੂਵ ਕਰਦੇ ਹੁੰਦੇ ਸੀ। ਇੱਥੇ ਆਲਰੇਡੀ ਉਹਨਾਂ ਨੇ ਦੇਖਿਆ ਵੀ ਪੱਕੇ ਰੰਗ ਵਾਲੇ ਲੋਕ ਰਹਿੰਦੇ ਨੇ, ਕਿਉਂਕਿ ਉਹ ਤੁਹਾਨੂੰ ਪਤਾ ਕਿ ਯੂਰਪ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਦਾ ਰੰਗ ਥੋੜਾ ਜਿਹਾ ਚਿੱਟਾ ਹੁੰਦਾ, ਇੱਧਰ ਪੱਕੇ ਰੰਗ ਵਾਲੇ ਲੋਕ ਸੀ, ਕਿਉਂਕਿ ਧੁੱਪ ਦੇ ਭੂ ਮੱਧ ਰੇਖਾ ਜਿਹੜੀ ਇਕੁਏਟਰ ਆ ਉਹਦੇ ਨੇੜੇ ਆ ਜਾਂਦਾ ਕੰਪੈਰੇਟਿਵਲੀ, ਤੇ ਰੰਗ ਦਾ ਫਰਕ ਕਰਕੇ ਇਹਨਾਂ ਨੂੰ ਥੋੜੇ ਜਿਹੇ ਚੰਗੇ ਨੀ ਲੱਗੇ, ਤੇ ਇਹ ਦੂਜੀ ਗੱਲ ਲੜਾਈਆਂ ਹੋਈਆਂ ਤੇ ਇਹਨਾਂ ਨੇ ਕਬਜ਼ੇ ਕਰ ਲਏ ਆਰੀਅਨਸ ਨੇ, ਤੇ ਨਾਰਥ ਵੈਸਟ ਵਾਲੇ ਪਾਸੇ ਸੈਟਲ ਹੋ ਗਏ, ਤੇ ਦੂਜੇ ਉਹਨਾਂ ਨੂੰ ਜਾਂ ਦਾ ਗੁਲਾਮ ਬਣਾ ਲਿਆ ਤੇ ਜਾਂ ਉਹਨਾਂ ਨੂੰ ਦੱਖਣ ਵੱਲ ਧੱਕਤਾ ਜਿਹਨਾਂ ਨੂੰ ਦ੍ਰਾਵਿੜਸ ਕਹਿੰਦੇ ਆ। ਹੁਣ ਉਹ ਲੋਕ ਜਿਹੇ ਜੇ ਆਪ ਸੀ, ਉਹਨਾਂ ਦੇ ਭਗਵਾਨ ਉਹਨਾਂ ਦੇ ਰੱਬ ਜਿਹੜੇ ਬਣਾਏ ਹੋਏ ਸੀ, ਗੋਡਸ ਮੂਰਤੀਆਂ ਬਣਾਏ ਸੀ, ਉਹ ਉਹੋ ਜਿਹੇ ਰੰਗ ਵਰਗੇ ਸੀ, ਪੱਕੇ ਰੰਗ ਦੇ, ਤੇ ਜਿਹੜੇ ਇਹ ਲੋਕ ਆਏ ਸੀ ਇਹਨਾਂ ਨੇ ਜਿਹੜੇ ਭਗਵਾਨਾਂ ਦੀ ਸਿਰਜਣਾ ਕੀਤੀ ਉਹ ਚਿੱਟੇ ਗੋਰੇ ਰੰਗ ਵਰਗੇ ਸੀਗੇ, ਤੇ ਫਿਰ ਇਹਨਾਂ ਨੇ ਜਿਹੜਾ ਇਤਿਹਾਸ ਰਚਿਆ ਉਹਦੇ ਵਿੱਚ ਇਹਨਾਂ ਨੇ ਜਿਹੜੇ ਹੀਰੋ ਬਣਾਏ ਉਹ ਸਾਰੇ ਕਾਲੇ ਰੰਗ ਦੇ ਨਹੀਂ ਸੀ, ਉਹ ਚਿੱਟੇ ਗੋਰੇ ਰੰਗ ਦੇ ਜਾਂ ਲਾਈਟ ਬਰਾਊਨਿਸ਼ ਕਲਰ ਦੇ ਸੀਗੇ, ਤੇ ਫਿਰ ਉਹਨਾਂ ਗ੍ਰੰਥਾਂ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ। ਤੁਸੀਂ ਨਾ ਗ੍ਰੰਥਾਂ ਜਦੋਂ ਦੇਖਦੇ ਹੋ, ਜਦੋਂ ਲੜਾਈਆਂ ਹੁੰਦੀਆਂ ਤੇ ਲੜਾਈਆਂ ਚ ਜਿਹੜੇ ਮਾਰੇ ਜਾਣ ਵਾਲੇ ਲੋਕ ਆ ਉਹਨਾਂ ਨੂੰ ਰਾਕਸ਼ਸ ਕਿਹਾ ਗਿਆ, ਉਹਨਾਂ ਦੇ ਰੰਗ ਕਾਲੇ ਨੇ, ਰੰਗ ਪੱਕੇ ਨੇ, ਭਾਵੇਂ ਤੁਸੀਂ ਤਾੜਕਾ ਦੀ ਗੱਲ ਲੈ ਲਓ, ਭਾਵੇਂ ਤੁਸੀਂ ਬਾਲੀ ਦੀ ਗੱਲ ਲੈ ਲਓ, ਭਾਵੇਂ ਤੁਸੀਂ ਰਾਵਣ ਦੀ ਗੱਲ ਲੈ ਲਓ, ਜਿਹਦੀ ਮਰਜ਼ੀ ਗੱਲ ਕਰੋ, ਉਹਨਾਂ ਦਾ ਰੰਗ ਪੱਕਾ ਸੀ, ਉਹਨਾਂ ਦੇ ਵਿੱਚੋਂ ਕਿਸੇ ਦਾ ਲਾਈਟ ਬਰਾਊਨ ਜਾਂ ਚਿੱਟਾ ਰੰਗ ਨਹੀਂ ਸੀ, ਉਹਨਾਂ ਨੂੰ ਰਾਕਸ਼ਸ ਬਣਾ ਕੇ ਪੇਸ਼ ਕੀਤਾ ਗਿਆ। ਅੱਛਾ, ਇਹਨਾਂ ਦੇ ਇਤਿਹਾਸ ਦੇ ਵਿੱਚੋਂ ਜਾਂ ਮਿਥਿਹਾਸ ਦੇ ਵਿੱਚੋਂ ਇਹ ਪਤਾ ਲੱਗਦਾ ਵੀ ਉਹ ਰਾਕਸ਼ਸ ਲੋਕ ਨਾ ਜੰਗਲਾਂ ਦੀ ਰੱਖਿਆ ਕਰਨ ਵਾਲੇ ਲੋਕ ਸੀ, ਉਹ ਬਲੀ ਦੇਣ ਦੇ ਸਖ਼ਤ ਖਿਲਾਫ਼ ਸੀ, ਉਹ ਕੁਦਰਤ ਦੀ ਪੂਜਾ ਕਰਨ ਵਾਲੇ ਲੋਕ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਜੰਗਲਾਂ ਦੇ ਵਿੱਚੋਂ ਫਲ ਬੂਟੇ ਉਹਨਾਂ ਨੂੰ ਮਿਲਦੇ ਨੇ ਤੇ ਉਹਨਾਂ ਦਾ ਰੁਜ਼ਗਾਰ ਇੱਥੋਂ ਚੱਲਦਾ। ਤੇ ਦੂਜੇ ਪਾਸੇ ਜਿਹੜੇ ਇਨਵੇਡਰਸ ਆਏ ਸੀ, ਕਿਉਂਕਿ ਉਹ ਜਿੱਥੋਂ ਆਏ ਸੀ ਉੱਥੇ ਰਿਸੋਰਸ ਦੀ ਘਾਟ ਹੋ ਗਈ ਸੀ, ਫਿਰ ਉਹਨਾਂ ਨੂੰ ਜਿਹੜਾ ਕੁਛ ਲੱਭਦਾ ਸੀ, ਭਾਵੇਂ ਜਾਨਵਰ ਲੱਭਦਾ ਸੀ, ਕੁਛ ਵੀ ਲੱਭਦਾ ਸੀ, ਉਹਨੂੰ ਮਾਰ ਕੇ ਛੱਕ ਜਾਂਦੇ ਸੀ। ਇਸ ਕਰਕੇ ਉਹ ਬਲੀਆਂ ਦੇਣ ਵਾਲੇ ਲੋਕ ਸੀ। ਜਦੋਂ ਤੁਸੀਂ ਇਹ ਕਲਚਰ ਦਾ ਟਕਰਾਅ ਦੇਖੋਗੇ ਤੇ ਤੁਹਾਨੂੰ ਇਹ ਗੱਲ ਸਮਝ ਪੈ ਜੂਗੀ ਬਈ ਦੱਖਣੀ ਭਾਰਤ ਤੇ ਉੱਤਰੀ ਭਾਰਤ ਦਾ ਕਲਚਰ ਆ ਜਿਹੜਾ ਟੋਟਲੀ ਡਿਫਰੈਂਟ ਆ, ਬੜਾ ਡਾਇਵਰਸ ਆ। ਇਸ ਤਰ੍ਹਾਂ ਈਸਟਰਨ ਜਿਹੜੀ ਸਾਈਡ ਆ, ਅਰੁਣਾਚਲ ਪ੍ਰਦੇਸ਼ ਵੱਲ ਦੇ ਜਿਹੜੇ ਵੈਸਟ, ਜਿਹੜਾ ਬੰਗਾਲ ਤੋਂ ਪਰਲੇ ਪਾਸੇ ਸਿੱਕਮ, ਭੂਟਾਨ ਕਹਿ ਲਓ ਤੁਸੀਂ, ਮੇਘਾਲਿਆ ਕਹਿ ਲਓ, ਮਨੀਪੁਰ ਕਹਿ ਲਓ, ਉਹਨਾਂ ਦਾ ਕਲਚਰ ਟੋਟਲੀ ਡਿਫਰੈਂਟ ਆ। ਨਾਰਥ ਵੈਸਟ ਪੰਜਾਬ ਦਾ, ਨਾਰਥ ਵੈਸਟ ਇੰਡੀਆ ਦਾ ਕਲਚਰ ਟੋਟਲੀ ਡਿਫਰੈਂਟ ਆ। ਤੇ ਫਿਰ ਇਹ ਜਿਹੜੇ ਅਲੱਗ ਅਲੱਗ ਗ੍ਰੰਥ ਰਚੇ ਗਏ ਨੇ ਅਲੱਗ ਅਲੱਗ ਥਾਵਾਂ ਦੇ ਉੱਤੇ, ਤੇ ਉਹਨਾਂ ਦੀ ਜਿਹੜਾ ਉਹਨਾਂ ਦੇ ਹੀਰੋਜ਼ ਵੀ ਅਲੱਗ ਨੇ, ਉਹਨਾਂ ਨੇ ਅਲੱਗ ਅਲੱਗ ਆਪੋ ਆਪਣੇ ਤਰੀਕੇ ਦੇ ਨਾਲ ਲਿਖੇ ਨੇ। ਤੇ ਉਹ ਹੁਣ ਕੁਛ ਸਾਲਾਂ ਜਾਂ ਕੁਛ ਸਦੀਆਂ ਬਾਅਦ ਉਹਨਾਂ ਨੂੰ ਜਦੋਂ ਧੱਕੇ ਦੇ ਨਾਲ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਜਦੋਂ ਡਿਸਕਸ਼ਨ ਚੱਲਦੀ ਹੈ, ਕਈ ਲੋਕਾਂ ਨੂੰ ਬੁਰਾ ਲੱਗਦਾ। ਬੁਰਾ ਲੱਗਣ ਵਾਲੀ ਕੋਈ ਗੱਲ ਨੀ ਜੀ, ਓਪਨ ਡਿਸਕਸ਼ਨ ਆ। ਇਹ ਗੱਲ ਮੰਨਦੇ ਆ ਆਪਾਂ ਵੀ ਤਿਉਹਾਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਨੇ, ਮਨਾਉਣੇ ਚਾਹੀਦੇ ਨੇ, ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਨੇ, ਪਰ ਇਸ ਗੱਲ ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ ਬਈ ਕੋਈ ਆ ਜਿਹੜਾ ਉਹ ਕਿਵੇਂ ਮਨਾਉਂਦਾ, ਕਿਵੇਂ ਨਹੀਂ ਮਨਾਉਂਦਾ, ਜਾਂ ਨਹੀਂ ਮਨਾਉਂਦਾ, ਜਾਂ ਫਿਰ ਉਹ ਕਿਹੜੇ ਭਗਵਾਨ ਨੂੰ ਮੰਨਦਾ, ਕਿਹਨੂੰ ਗੋਡ ਕਹਿੰਦਾ। ਪਿਛਲੇ ਕਾਫੀ ਸਾਲਾਂ ਦੇ ਵਿੱਚ ਇਸ ਗੱਲ ਦੀ ਅਵੇਅਰਨੈਸ ਆਈ ਆ ਵੀ ਰਾਵਣ ਦੇ ਵਿੱਚ ਬੁਰਾ ਕੀ ਸੀ ਭਾਈ, ਕਿਉਂ ਸਾੜੀ ਜਾਂਦੇ ਹੋ ਵਿਚਾਰੇ ਨੂੰ ਤੁਸੀਂ। ਅੱਛਾ, ਇਹ ਇਸ ਗੱਲ ਦੇ ਵਿੱਚ ਵੀ ਮੰਨਿਆ ਗਿਆ ਵੀ ਰਾਵਣ ਆ ਜਿਹੜਾ ਵਿਦਵਾਨ ਸੀ, ਬੜਾ ਵੱਡਾ ਵਿਦਵਾਨ ਸੀ। ਈਵਨ ਇਹ ਵੀ ਕਿਹਾ ਗਿਆ ਵੀ ਜਦੋਂ ਐਂਡ ਦੇ ਵਿੱਚ ਜਾ ਕੇ ਰਾਵਣ ਦੀ ਡੈਥ ਹੁੰਦੀ ਆ ਤਾਂ ਰਾਮ ਚੰਦਰ ਜੀ ਲਕਸ਼ਮਣ ਨੂੰ ਸਿੱਖਿਆ ਦਿੰਦੇ ਨੇ ਬਈ ਇਹ ਬੜਾ ਕੰਮ ਦਾ ਇਨਸਾਨ ਆ ਤੇ ਤੂੰ ਇਹ ਤੋਂ ਕੁਛ ਸਿੱਖ ਲਾ ਜਾਂਦੇ ਤੋਂ। ਕਹਿੰਦੇ ਉਹ ਉਹਦੇ ਕਦਮਾਂ ਨੀ ਖੜ ਕੇ ਤੇ ਉਹਨੂੰ ਬੇਨਤੀ ਕਰਦਾ ਵੀ ਭਾਈ ਤੂੰ ਆਪਦੀ ਜ਼ਿੰਦਗੀ ਦਾ ਸਾਰ ਤੱਤਾ ਜਿਹੜਾ ਉਹ ਦੱਸ ਮੈਨੂੰ, ਉਹ ਕੀ ਕਹਿੰਦਾ ਨਹੀਂ ਕੀ ਨਹੀਂ ਕਹਿੰਦਾ, ਉਹ ਅਗਲੀਆਂ ਗੱਲਾਂ ਨੇ। ਚਲੋ ਇਹ ਇਤਿਹਾਸ ਦਾ ਹਿੱਸਾ ਹੀ ਆ, ਕੋਈ ਜ਼ਰੂਰੀ ਨੀ ਕੋਈ ਇਹਦੇ ਚ ਅਥੈਂਟਿਕ ਪਰੂਫ ਹੈ ਨੀ ਗੇ ਇਸ ਗੱਲ ਦੇ ਉੱਤੇ ਤੇ ਪਰ ਇਹ ਆ ਬਈ ਕਿਸੇ ਨੂੰ ਮਤਲਬ ਭਵਿਸ਼ਣ ਆ ਜਿਹੜਾ ਰਾਵਣ ਦਾ ਭਰਾ ਚੰਗਾ ਲੱਗਦਾ, ਕਿਸੇ ਨੂੰ ਮਾੜਾ ਲੱਗਦਾ, ਕਿਸੇ ਨੂੰ ਜਿਹੜੇ ਇੰਸਟਾਂਸਿਸ ਹੋਏ ਨੇ ਸਾਡੇ ਮਿਥਿਹਾਸ ਦੇ ਵਿੱਚ ਜਿਹੜੇ ਆਉਂਦੇ ਨੇ ਬਈ ਪੁਰਾਣੇ ਸਮਾਜ ਦੇ ਵਿੱਚ ਔਰਤਾਂ ਦੀ ਕੀ ਸਥਿਤੀ ਸੀ, ਔਰਤਾਂ ਦੀ ਸਥਿਤੀ ਬਹੁਤ ਮਾੜੀ ਸੀ, ਸਤੀ ਪ੍ਰਥਾ ਹੁੰਦੀ ਸੀ, ਔਰਤ ਆ ਜਿਹੜੀ ਉਹਦੇ ਤੇ ਸ਼ੱਕ ਕੀਤਾ ਜਾਂਦਾ ਸੀ। ਈਵਨ ਜਿਹੜੀ ਔਰਤ ਆਪਣੇ ਪਤੀ ਦਾ, ਪਰਿਵਾਰ ਦਾ, ਸਹੁਰੇ ਪਰਿਵਾਰ ਦਾ ਸਾਥ ਦਿੰਦੀ ਰਹਿੰਦੀ ਸੀ ਸਾਰੀ ਉਮਰ, ਉਹਦੇ ਤੇ ਕੋਈ ਗੁਆਂਢੀ ਜਾਂ ਕੋਈ ਧੋਬੀ ਵੀ ਉਹਦੇ ਤੇ ਮਾੜਾ ਜਿਹਾ ਕੋਈ ਵਰਡ ਉਹਦੇ ਬਾਰੇ ਬੋਲ ਦਿੰਦਾ ਸੀ, ਪਰਿਵਾਰ ਸ਼ੱਕ ਕਰਨ ਲੱਗ ਜਾਂਦਾ ਸੀ। ਇਹ ਜਿਹੀਆਂ ਗੱਲਾਂ ਅੱਜ ਕੱਲ ਦੇ ਜੇ ਤੁਸੀਂ ਬੱਚਿਆਂ ਨੂੰ ਕਹੋਗੇ ਤੇ ਲਾਜ਼ਮੀ ਕਿੰਤੂ ਪ੍ਰੰਤੂ ਹੋਣਗੇ। ਇਹ ਕਿੰਤੂ ਪ੍ਰੰਤੂ ਹੋ ਕੇ ਦੁਨੀਆਂ ਅੱਗੇ ਚੱਲਦੀ ਹੈ ਦੋਸਤੋ। ਕੋਈ ਵੇੜਾ ਸੀ ਜਦੋਂ ਕੋਈ ਕਿੰਤੂ ਪ੍ਰੰਤੂ ਕਰਦਾ ਸੀ ਨਾ, ਮਤਲਬ ਤੁਸੀਂ ਹੈਰਾਨ ਹੋਵੋਗੇ। ਤੁਸੀਂ ਨਾ ਤੁਸੀਂ ਕਲਪਨਾ ਕਰਕੇ ਵੇਖੋ, ਚਲੋ ਤੁਸੀਂ ਕਲਪਨਾ ਕਰੋ ਵੀ ਤੁਸੀਂ 3000 ਸਾਲ ਪਹਿਲਾਂ, ਆਪਾਂ 3000 ਸਾਲ ਪਹਿਲਾਂ ਦੀ ਦੁਨੀਆਂ ਦੇ ਵਿੱਚ ਚਲੇ ਗਏ। ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਦੋਸਤੋ, ਮੇਰੇ ਪ੍ਰੋਗਰਾਮ ਕਰਨ ਦਾ ਮਕਸਦ ਕੀ ਆ ਤੁਹਾਨੂੰ ਅੰਦਾਜ਼ਾ ਲੱਗ ਜੂ, ਪਰ ਗੱਲ ਨੂੰ ਧਿਆਨ ਨਾਲ ਸੁਣਿਓ। ਤੁਸੀਂ ਅੱਜ ਤੋਂ 3000 ਸਾਲ ਪਹਿਲਾਂ ਦੀ ਦੁਨੀਆਂ ਚਲੇ ਗਏ, ਤੁਸੀਂ ਜੰਗਲ ਦੇ ਵਿੱਚ ਰਹਿੰਦੇ ਹੋ ਜਿੱਥੇ ਮੱਛਰ ਵੀ ਨੇ, ਜਿੱਥੇ ਕੀੜੇ ਮਕੌੜੇ ਨੇ, ਸੱਪ ਸਪੋਲੀਏ ਨੇ, ਉੱਥੇ ਸੱਪ ਲੜ ਜਾਂਦਾ, ਸਪੋਜ਼ ਸੱਪ ਲੜ ਗਿਆ ਤੇ ਹੁਣ ਪ੍ਰਚਲਿਤ ਢੰਗ ਤਰੀਕਾ ਇਹ ਆ ਵੀ ਸੱਪ ਲੜ ਗਿਆ ਤੇ ਤੁਸੀਂ ਟੂਣਾ ਕਰਨਾ ਜਾਂ ਤੁਸੀਂ ਕਿਸੇ ਪੱਥਰ ਦੇ ਭਗਵਾਨ ਦੀ ਪੂਜਾ ਕਰਨੀ ਆ ਤੇ ਤੁਹਾਡਾ ਇਲਾਜ ਹੋ ਜਾਣਾ। ਅੱਛਾ, ਤੁਸੀਂ ਕਿਊਰੀਅਸ ਹੋ, ਤੁਹਾਡੇ ਮਨ ਦੇ ਵਿੱਚ ਲੌਜਿਕ ਆ, ਤਰਕ ਆ, ਤੁਸੀਂ ਕਹੋਗੇ ਐ ਨੀ ਹੁੰਦਾ, ਇਹਨੂੰ ਤਾਂ ਕੋਈ ਜੜੀ ਬੂਟੀ ਦਵਾ ਦਾਰੂ ਦੇਣੀ ਪੈਣੀ ਆ। ਹੁਣ ਜੇ ਤੁਸੀਂ ਇਹ ਸਿੱਧੀ ਗੱਲ ਕਹਿੰਦੇ ਤਾਂ ਤੁਹਾਡੀ ਧੌਣ ਵੱਢ ਦਿੱਤੀ ਜਾਂਦੀ, ਕਿਉਂਕਿ ਤੁਸੀਂ ਪ੍ਰਚਲਿਤ ਜਿਹੜੀ ਪ੍ਰਥਾ ਚੱਲਦੀ ਹੈ ਤੁਸੀਂ ਉਹਦੇ ਖਿਲਾਫ ਹੋ। ਫਿਰ ਤੁਸੀਂ ਕੀ ਕਰਦੇ ਹੋ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਚਲੋ ਬਈ ਤੁਸੀਂ ਆਪਦੀ ਨਾ ਟੂਣਾ ਟਾਣਾ ਵੀ ਕਰ ਲਓ, ਪਾਠ ਪੂਜਾ ਵੀ ਕਰ ਲਓ, ਪਰ ਤੁਸੀਂ ਆਹ ਜੜੀ ਬੂਟੀ ਚ ਨਾ ਇਹ ਸੱਪ ਦੇ ਇਲਾਜ ਦਾ ਤੋੜਾ ਥੋੜੀ ਜਿਹੀ ਇਹ ਵੀ ਜਮਾ ਕੇ ਦੇਖ ਲਓ। ਇਸ ਗੱਲ ਨੂੰ ਐਕਸੈਪਟ ਕਰ ਲਿਆ ਜਾਂਦਾ, ਤੁਸੀਂ ਵੀ ਬਚ ਜਾਂਦੇ ਹੋ, ਇਲਾਜ ਵੀ ਹੋ ਜਾਂਦਾ, ਪਰ ਇਲਾਜ ਦਾ ਜਿਹੜਾ ਸਿਹਰਾ ਉਹ ਪਾਠ ਪੂਜਾ ਤੇ ਟੂਣੇ ਤੇ ਚਲਿਆ ਜਾਂਦਾ। ਅੱਛਾ, ਤੁਸੀਂ ਅਗੇਨ ਤੁਸੀਂ 2000 ਸਾਲ ਪਹਿਲਾਂ ਦੀ ਦੁਨੀਆਂ ਦੇ ਵਿੱਚ, ਜਾਂ ਈਵਨ ਮੈਂ ਕਹਿੰਦਾ 500 ਸਾਲ ਪਹਿਲਾਂ ਦੀ ਦੁਨੀਆਂ ਜੀ ਚਲੇ ਜਾਓ, ਤੁਸੀਂ ਅਗੇਨ ਕਿਸੇ ਕਬੀਲੇ ਦੇ ਵਿੱਚ ਰਹਿੰਦੇ ਹੋ ਤੇ ਮੱਛਰ ਬਹੁਤ ਆ, ਬਿਮਾਰ ਕੋਈ ਬੱਚਾ ਜਿਹੜਾ ਬਿਮਾਰ ਹੋ ਜਾਂਦਾ ਉਹ ਤਾਂ ਅੱਜ ਕੱਲ ਸਾਨੂੰ ਪਤਾ ਲੱਗਦਾ ਨੀ ਵੀ ਮਲੇਰੀਏ ਨਾਲ ਬਿਮਾਰ ਹੋਇਆ, ਮੱਛਰ ਕੱਟਣ ਦੇ ਨਾਲ ਬਿਮਾਰ ਹੋ ਜਾਂਦਾ ਬੱਚਾ। ਉੱਥੇ ਪ੍ਰਚਲਿਤ ਰਿਵਾਜ ਇਹ ਹੈ ਵੀ ਕਿਸੇ ਖਾਸ ਦਰਖਤ ਦੇ ਨਾਲ ਲਾਲ ਲੀਰ ਨੂੰ ਬੰਨ ਕੇ ਚਾਰ ਗੇੜੇ ਕੱਢੇ ਜਾਂਦੇ ਨੇ ਤੇ ਉੱਥੇ ਦੋ ਚਾਰ ਮੰਤਰ ਉਚਾਰੇ ਜਾਂਦੇ ਨੇ ਤੇ ਸਮਝਿਆ ਇਹ ਜਾਂਦਾ ਵੀ ਇਹਦੇ ਨਾਲ ਜਿਹੜਾ ਬਿਮਾਰ ਹੋਇਆ ਬੱਚਾ ਠੀਕ ਹੋ ਜੂਗਾ। ਉਹ ਕਹਿੰਦੇ ਜੀ ਸਾਰਾ ਕੁਛ ਉੱਪਰ ਵਾਲੇ ਦੀ ਰਜ਼ਾ, ਜੇ ਠੀਕ ਹੋ ਗਿਆ ਉਹਨੇ ਠੀਕ ਕਰ ਦੇਣਾ, ਜੇ ਨਾ ਵੀ ਠੀਕ ਹੋਇਆ ਉਹਨੇ ਨਾ ਠੀਕ ਕਰਨਾ, ਫਿਰ ਉੱਪਰ ਵਾਲੇ ਦੀ ਰਜ਼ਾ, ਅਸੀਂ ਕੁਛ ਨੀ ਕਰ ਸਕਦੇ, ਠੀਕ ਆ ਖੁਸ਼ ਰਹਿਣਾ ਚਾਹੀਦਾ। ਅੱਛਾ ਤੁਹਾਡੇ ਮਨ ਚ ਆਉਂਦਾ ਵੀ ਉੱਪਰ ਵਾਲੇ ਦੀ ਰਜ਼ਾ ਕੋਈ ਨੀ, ਇਹ ਕਿਸੇ ਮੱਛਰ ਨੇ ਕੱਟਿਆ, ਇਹਨੂੰ ਹੋ ਸਕਦਾ ਉਹ ਫਲਾਨੇ ਦਰਖਤ ਦੇ ਵਿੱਚ, ਸਪੋਜ਼ ਉਕਨੀਮ ਦਾ ਦਰਖਤ ਆ ਉਹਦੇ ਵਿੱਚ ਇਹਦਾ ਤੋੜ ਆ, ਤੁਹਾਨੂੰ ਪਤਾ ਤੁਸੀਂ ਤੇ ਤੁਸੀਂ ਉੱਥੇ ਜੇ ਤਾਂ ਤੁਸੀਂ ਸਿੱਧਾ ਕਹਿੰਦੇ ਵੀ ਇਸ ਤਰ੍ਹਾਂ ਇਲਾਜ ਨੀ ਹੁੰਦਾ ਤੇ ਵੀ ਇਹਦਾ ਇਲਾਜ ਤਾਂ ਆਹ ਹੈ, ਤੁਹਾਨੂੰ ਆਪਣੀ ਆਪਣੇ ਲੌਜਿਕ ਦੇ ਉੱਤੇ ਵਿਸ਼ਵਾਸ ਆ, ਤੇ ਜੇ ਤੁਸੀਂ ਓਪਨਲੀ ਕਹਿੰਦੇ ਹੋ ਸਾਰਾ ਕੁਛ ਇਹ ਤਾਂ ਤੁਹਾਡੀ ਧੌਣ ਵੱਢ ਦਿੱਤੀ ਜਾਂਦੀ ਹੈ। ਜੇ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਵੀ ਠੀਕ ਆ ਤੁਸੀਂ ਭਾਈ ਪਾਠ ਪੂਜਾ ਵੀ ਕਰ ਲਓ, ਦਰਖਤ ਨੂੰ ਵੀ ਤੁਸੀਂ ਆਪਦੀ ਲਾਲ ਲੀਰ ਬੰਨ ਦਿਓ, ਤੁਸੀਂ ਮੰਤਰ ਸ਼ੰਤਰ ਵੀ ਪੜ੍ਹ ਲਓ, ਪਰ ਆਹ ਇੱਕ ਕਨੀਨ ਦਾ ਦਰਖਤ ਆ ਇਹਦਾ ਅਰਕ ਕੱਢ ਕੇ ਇਹਨੂੰ ਦੇ ਦਿਓ ਤੇ ਇਹਦੇ ਨਾਲ ਠੀਕ ਹੋਣ ਦੀ ਪੋਸੀਬਿਲਿਟੀ ਆ, ਤੁਹਾਡੀ ਗੱਲ ਨੂੰ ਐਕਸੈਪਟ ਕਰ ਲਿਆ ਜਾਂਦਾ, ਉਹ ਬੱਚਾ ਵੀ ਠੀਕ ਹੋ ਜਾਂਦਾ ਤੇ ਉਹ ਆਪਦਾ ਤੋਰੀ ਫੁਲਕਾ ਥੋੜੀ ਜਾਂਦੇ ਨੇ, ਤੁਸੀਂ ਵੀ ਖੁਸ਼ ਹੋ ਵੀ ਜਿਹੜੇ ਲੋਕ ਨੇ ਭਾਵੇਂ ਇਗਨੋਰੈਂਟ ਨੇ ਇਹ ਠੀਕ ਹੋ ਰਹੇ ਨੇ, ਚਲੋ ਇਹਨਾਂ ਦੀ ਜ਼ਿੰਦਗੀ ਬਖਸ਼ੀ ਜਾ ਰਹੀ ਆ। ਮੁੱਢਲੀ ਜਿਹੜੀ ਇਹ 2-2.5-3 ਹਜ਼ਾਰ ਸਾਲ ਦੀ ਪ੍ਰਥਾ ਸੀ ਨਾ, ਇਹਦੇ ਚ ਜਿਹੜੇ ਸੋਚਣੀ ਵਾਲੇ ਲੋਕ ਸੀ, ਜਿਨ੍ਹਾਂ ਨੂੰ ਅਕਲ ਸੀ, ਜਿਹੜੇ ਖੋਜਾਂ ਕਰਦੇ ਸੀ, ਉਹ ਬੜੇ ਟੋਲਰੈਂਟ ਹੋ ਕੇ ਚੱਲਦੇ ਰਹੇ, ਸਮਾਜ ਦਾ ਭਲਾ ਹੁੰਦਾ ਰਿਹਾ। ਪਰ ਜਿਹੜੇ ਇਗਨੋਰੈਂਟ ਲੋਕ ਸੀ ਨਾ, ਜੇ ਉਹਨਾਂ ਮੁਤਾਬਕ ਦੁਨੀਆ ਚੱਲਦੀ ਤਾਂ ਸਤਿਆਨਾਸ ਹੋ ਜਾਣਾ ਸੀ ਹੁਣ ਤੱਕ, ਬਹੁਤ ਵਾਰੀ ਹੋ ਚੁੱਕਿਆ। ਇਸ ਕਰਕੇ ਬਹੁਤੀਆਂ ਜਿਹੜੀਆਂ ਗੱਲਾਂ ਨਾ ਅਸੀਂ ਜਿਹੜੇ ਬੇਸ ਦੇ ਉੱਤੇ ਸਾਨੂੰ ਦੱਸਿਆ ਗਿਆ ਵੀ ਇਹ ਤਿਉਹਾਰ ਮਨਾਏ ਜਾਂਦੇ ਨੇ ਉਹ ਬੇਸਲੈਸ ਨੇ। ਸੱਚਾਈ ਤਾਂ ਇਹ ਆ ਵੀ ਸਾਡੇ ਕਲਚਰ ਦਾ ਹਿੱਸਾ ਵੈਸੇ ਹੀ ਨੇ, ਇਹ ਆਪਾਂ ਰਿਲੀਜੀਅਸ ਨੂੰ ਪਾਸੇ ਛੱਡ ਦਈਏ, ਸਾਡੇ ਕਲਚਰ ਦਾ ਹਿੱਸਾ ਨੇ ਤੇ ਉਹਦਾ ਬੈਕਗਰਾਉਂਡ ਇਹ ਆ ਵੀ ਜਦੋਂ ਰੁੱਤ ਬਦਲਦੀ ਆ ਨਾ, ਜਦੋਂ ਰੁੱਤ ਬਦਲਦੀ ਆ ਉਦੋਂ ਬੰਦਾ ਖੁਸ਼ੀ ਦੇ ਮੂਡ ਦੇ ਵਿੱਚ ਹੁੰਦਾ, ਥੋੜਾ ਜਿਹਾ ਵਿਹਲਾ ਹੋ ਜਾਂਦਾ। ਵੈਸੇ ਬੰਦੇ ਨੂੰ ਕਾਫੀ ਵਿਹਲ ਕੱਢਣੀ ਚਾਹੀਦੀ ਆਪਣੀ ਜ਼ਿੰਦਗੀ ਦੇ ਵਿੱਚੋਂ, ਤੇ ਇਸ ਕਰਕੇ ਤਿਉਹਾਰ ਮਨਾਏ ਜਾਂਦੇ ਨੇ। ਕਿਸੇ ਤੇ ਚੜਨਾ ਨੀ ਚਾਹੀਦਾ, ਸਾਂਝੇ ਇਕੱਠੇ ਹੋ ਕੇ ਮਨਾਇਆ। ਅੱਜ ਕੱਲ ਮੈਂ ਇਹ ਵੀ ਵੇਖਦਾ ਬਈ ਕਹਿਣਗੇ ਜੀ ਇਹ ਤਿਉਹਾਰ ਫਲਾਨੇ ਧਰਮ ਦਾ ਅਸੀਂ ਨੀ ਜਾਣਾ, ਉਹ ਤਿਉਹਾਰ ਫਲਾਨੇ ਧਰਮ ਦਾ ਅਸੀਂ ਨੀ ਜਾਣਾ। ਜਾਓ ਜੀ ਜਾਓ ਤੁਸੀਂ, ਮੈਂ ਕਹਿੰਦਾ ਜੀ ਮੌਜਾਂ ਕਰੋ, ਜਿੰਨੇ ਧਰਮਾਂ ਦੇ ਤਿਉਹਾਰ ਨੇ ਉਹ ਮਨਾਓ, ਖੁਸ਼ੀ ਮਿਲਦੀ ਆ ਬੰਦੇ ਨੂੰ। ਕਿਉਂਕਿ ਸਾਰੇ ਲੋਕ ਨੇ ਜਿਹੜੇ ਭੈਣ ਭਰਾ ਨੇ, ਜਿਹੜੇ ਮਰਜ਼ੀ ਰਿਲੀਜਨ ਨੂੰ ਮੰਨਦੇ ਨੇ, ਜਿਹੜਾ ਮਰਜ਼ੀ ਬੈਕਗਰਾਉਂਡ ਆ, ਮੈਂ ਤਾਂ ਤੁਹਾਨੂੰ ਇੱਕ ਮਤਲਬ ਮੈਂ ਤੁਹਾਨੂੰ ਲੌਜੀਕਲ ਵੇ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਬਈ ਤਿਉਹਾਰਾਂ ਦਾ ਮੁੱਢ ਕਿਵੇਂ ਬੱਝਿਆ, ਪਿੱਛੇ ਇਹਦੇ ਕੋਈ ਲੌਜਿਕ ਹੈ ਜਾਂ ਨਹੀਂ ਹੈ, ਇਸ ਰੂਪ ਦੇ ਵਿੱਚ ਅੱਜ ਸਾਡੇ ਸਾਹਮਣੇ ਆ ਗਏ ਨੇ। ਅੱਛਾ ਦੂਸਰੀ ਗੱਲ ਇਹ ਵੀ ਹੈ ਇਹਨਾਂ ਚ ਮਤਲਬ ਤਿਉਹਾਰ ਮਨਾਉਣ ਦੇ ਜਿਹੜੀ ਤੁਹਾਡੀ ਜੇ ਉਹਦੇ ਵਿੱਚ ਰੂਹ ਹੀ ਗਾਇਬ ਆ, ਜੇ ਸਿਰਫ ਉਹਦੇ ਚ ਕੱਟੜਤਾ ਤਾਂ ਫਿਰ ਉਹਦਾ ਸਵਾਦ ਵੀ ਖਤਮ ਹੋ ਜਾਂਦਾ। ਚਲੋ ਆਪਾਂ ਐਂ ਕਰਦੇ ਹਾਂ, ਥੋੜੀ ਜਿਹੀ ਗੱਲਾਂ ਹੋਰ ਕਰਾਂਗੇ ਆਪਾਂ ਤਿਉਹਾਰਾਂ ਬਾਰੇ, ਤੇ ਬ੍ਰੇਕ ਲੈ ਲਈਏ ਛੋਟੀ ਜਿਹੀ, ਬ੍ਰੇਕ ਤੋਂ ਬਾਅਦ ਮਿਲਦੇ।
HK Tyres Center to cars and trucks pe brand new ya old tyres le sakde ho.
BF Godrej, Hemcock, Firestone, Chinese tires mil dene.
24/7 road service available. HK Tyres Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tyres Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ, ਚਲੋ ਫਰੈਸ਼ ਕੋ ਲੋਕੇਸ਼ਨ ਬ੍ਰੈਮਲੀ ਐਂਡ ਸੈਲਵੁੱਡ ਐਂਡ ਏਅਰਪੋਰਟ ਐਂਡ ਕੰਟਰੀ ਸਾਈਡ ਅਤੇ ਸਭ ਦੀ ਫੇਵਰੇਟ ਇੱਕੋ ਲੋਕੇਸ਼ਨ 1850 ਐਲਗਨ ਰੋਡ ਅਟੋਵਿਕੋ ਤੇ ਵੀ ਆ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-213-1165
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਜੀ। ਲੋਇਰ ਨੇ ਜੀ, ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਤੇ ਮਾਹਰ ਨੇ ਆਪਣੇ ਕੰਮ ਚ। ਹੁਣ ਤਾਂ ਉਨ੍ਹਾਂ ਨੂੰ ਹੋ ਗਏ ਜੀ 15-17 ਸਾਲ ਇਹ ਕੰਮ ਕਰਦੇ ਨੇ। ਵੱਡੀਆਂ ਵੱਡੀਆਂ ਕਲੋਜ਼ਿੰਗ 50 ਮਿਲੀਅਨ, 60 ਮਿਲੀਅਨ, 100 ਮਿਲੀਅਨ ਜਾਂ ਹਾਫ ਮਿਲੀਅਨ, 1 ਮਿਲੀਅਨ, ਘਰ, ਕੌਂਡੋ ਹੋਵੇ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੋਵੇ, ਤੇ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਨਾ, ਤੁਸੀਂ ਰਿਵਿਊ ਕਰਵਾ ਲਓ। ਕਈ ਵਾਰੀ ਤੁਹਾਨੂੰ ਪਤਾ ਨਹੀਂ ਲੱਗਦਾ, ਕਈ ਵਾਰੀ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਆ ਜਿਹੜਾ, ਉਹਦੇ 'ਚ ਤੁਹਾਡੇ ਪੱਖ ਦੀਆਂ ਗੱਲਾਂ ਨਹੀਂ ਲਿਖੀਆਂ ਹੁੰਦੀਆਂ। ਇਹ ਸਾਰਾ ਤੁਸੀਂ ਕੰਮ ਆ ਜਿਹੜਾ ਕਲੋਜ਼ਿੰਗ ਦਾ, ਫਿਰ ਇਹ ਅਮਨਦੀਪ ਕਪਲਾ ਜੀ ਕੋਲੋਂ ਹੀ ਤੁਸੀਂ ਕੋਸ਼ਿਸ਼ ਕਰਨੀ ਹੈ, ਕਿਉਂਕਿ ਆਪਣੇ ਕੰਮ ਦੇ ਵਿੱਚ ਜਿਵੇਂ ਮੈਂ ਦੱਸਿਆ ਮਾਹਰ ਨੇ, ਤੇ 905-456-2020 ਇਹਨਾਂ ਦਾ ਨੰਬਰ ਆ। ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਜੇ ਤੁਹਾਡਾ ਲੋਇਰ ਆ ਜਿਹੜਾ ਉਹ ਪ੍ਰੋਬਲਮ ਨੂੰ ਠੀਕ ਤਰੀਕੇ ਨਾਲ ਟੈਕਲ ਨਾ ਕਰੇ। ਤੇ ਜੇ ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ, ਫਿਰ ਸਾਈਡ ਐਂਟਰੈਂਸ ਕਢਾਉਣੀ ਆ ਤੁਸੀਂ, ਸਪੋਜ਼ ਲੀਗਲ ਬੇਸਮੈਂਟ ਹੈਗੀ ਆ ਤੁਹਾਡੀ ਬਣਾਉਣੀ, ਤੇ ਜਾਂ ਬੈਕ ਯਾਰਡ ਚੋਂ ਐਂਟਰੈਂਸ ਕਢਾਉਣੀ ਆ, ਤੇ ਤੁਸੀਂ ਰਜਿੰਦਰ ਸਿੰਘ ਨਾਲ ਤਾਲਮੇਲ ਕਰ ਲਿਓ। 647-946-2843 ਇਹਨਾਂ ਦਾ ਨੰਬਰ ਆ। 6479-66-2843 ਇਹਨਾਂ ਦਾ ਨੰਬਰ ਹੈਗਾ। ਵਿੰਡੋਜ਼ ਵੱਡੀਆਂ ਕਰਾਉਣੀਆਂ, ਫੇਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਜੀ ਪਹਿਲਾਂ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਰਾਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਬਹੁਤ ਵਧੀਆ, ਬਹੁਤ ਸਬਜੈਕਟ ਤੁਸੀਂ ਵਧੀਆ ਲੈ ਕੇ ਆਉਂਦਾ, ਸਾਨੂੰ 10-12 ਹਜ਼ਾਰ ਸਾਲ ਪਿੱਛੇ ਲੈ ਗਏ। ਮੈਂ ਕਿਹਾ ਸਾਨੂੰ ਮਾਊਂਟ ਅਰਾਰਾਤ ਦੇ ਕੋਲ ਲੈ ਗਏ।
ਵਾਹ ਜੀ ਵਾਹ। ਅੱਛਾ ਉਹ ਤੁਸੀਂ ਸਾਡੇ ਨਾ ਸਮਾਜ, ਇਹ ਗੱਲ ਮੇਰੇ ਤਾਂ ਦਿਮਾਗ ਚ ਆਈ ਆ, ਜਦੋਂ ਤੁਸੀਂ ਰਾਕਸ਼ਸ ਦੀ ਗੱਲ ਕਰਦੇ ਹੋ ਨਾ ਹਰ ਥਾਂ ਵੀ, ਰਾਕਸ਼ਸ ਰਾਕਸ਼ਸ ਰਾਕਸ਼ਸ, ਮੈਨੂੰ ਲੱਗਦਾ ਰਾਕਸ਼ਸ ਤਾਂ ਨਾ ਬਹੁਤ ਚੰਗੇ ਲੋਕ ਸੀਗੇ ਜਿਨ੍ਹਾਂ ਨੂੰ ਰੱਖਿਆ ਤੋਂ ਰਾਕਸ਼ਸ ਬਣਿਆ, ਰਕਸ਼ਕ ਤੋਂ ਰਾਕਸ਼ਸ ਬਣਿਆ, ਉਹਨੂੰ ਨੈਗੇਟਿਵ ਜਿਹੜਾ ਪੋਰਟਰੇ ਕਰ ਦਿੱਤਾ ਗਿਆ, ਜੰਗਲਾਂ ਦੀ ਰੱਖਿਆ ਕਰਨ ਵਾਲੇ ਲੋਕ ਸੀ। ਨਹੀਂ
ਹੋ ਸਕਦਾ ਕਿ ਸਾਡੇ ਇੱਕ ਨਾ ਬੰਗੇ ਏਦਾਂ ਉਹ ਮਿਸਤਰੀ ਹੁੰਦਾ ਸੀ, ਉਹ ਦੱਸਦਾ ਹੁੰਦਾ ਸੀ ਸਾਡੇ ਸ਼ਹਿਰ ਚ ਦੋ ਹੀ ਰਾਕਸ਼ਸ ਰਹਿੰਦੇ ਭਾਈ, ਉਹਦਾ ਮਤਲਬ ਇਹ ਹੁੰਦਾ ਸੀ ਵੀ ਜਿਹੜੇ ਦੂਜਿਆਂ ਦਾ ਨਾ ਖੂਨ ਪੀਂਦੇ ਆ ਉਹ ਰਾਕਸ਼ਸ ਹੁੰਦੇ ਆ।
ਫਿਰ ਪ੍ਰਚਲਿਤ ਬਣਾ ਦੀ ਨਾ ਗੱਲ, ਵੈਸੇ ਐਂ ਹੈ ਹੀ ਨੀ ਇਸ ਤਰ੍ਹਾਂ, ਹਨਾ।
ਜਿੱਦਾਂ ਕੋਈ ਵੀ ਵਰਡ ਆ ਉਹਦੀ ਓਰਿਜਿਨ ਭਾਵੇਂ ਕੁਛ ਵੀ, ਜਿਹੜੀ ਉਹਦੀ ਪ੍ਰਚਲਿਤ ਨਹੀਂ ਸੀ ਉਹਦਾ ਮਤਲਬ ਉਹਦੇ ਨਾਲ
ਮਤਲਬ ਜੋੜਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ।
ਜਿਹੜਾ ਨਾ ਆਪਾਂ ਵਿਰਾਟ ਜੀ ਜਦੋਂ ਅਸੀਂ ਸਕੂਲ ਚ ਪੜ੍ਹਦੇ ਸੀ, ਮੈਨੂੰ ਯਾਦ ਨੀ ਸ਼ਾਇਦ ਪ੍ਰਾਇਮਰੀ ਜਾਂ ਅਰਲੀ ਹਾਈ ਸਕੂਲ ਦੇ ਵਿੱਚ ਆਰੀਆ ਸਮਾਜ ਦਾ ਆਉਂਦਾ ਸਬਜੈਕਟ। ਹਾਂਜੀ
ਹਾਂਜੀ।
ਉਹਦੇ ਵਿੱਚ ਇਹ ਸੀ ਕਿ ਜਿਹੜੇ ਆਰੀਆ ਸਮਾਜ ਲੋਕ ਹੈ, ਪਹਿਲਾਂ ਇੰਡੀਆ ਤੋਂ ਸ਼ੁਰੂ ਹੋ ਗਏ, ਕੋਈ 10-12 ਹਜ਼ਾਰ ਸਾਲ ਪਹਿਲਾਂ ਯੂਰਪ ਵਿੱਚ ਗਏ, ਤੇ ਉੱਥੋਂ ਕੋਈ 3,000 ਤੋਂ 5,000 ਸਾਲ ਪਿੱਛੇ ਆਈਏ ਇਸ ਟਾਈਮ ਦੇ ਵਿੱਚ ਵਾਪਸ ਆਉਣੇ ਸ਼ੁਰੂ ਹੋ ਗਏ। ਇਹਦੀਆਂ ਜਿਹੜੀਆਂ ਤਰੀਕਾਂ ਹੈ ਨਾ, ਇਹ ਮੈਨੂੰ ਥੋੜੀਆਂ ਜਿਹੀਆਂ ਗਲਤ ਲੱਗਿਆ ਇਸ ਚੀਜ਼ ਦੇ ਬਾਰੇ। ਮੈਂ ਉਦੋਂ ਦਾ ਹੀ ਵੇਖਦਾ ਵੀ ਇਹ ਮਾਈਗ੍ਰੇਸ਼ਨ ਦੇ ਵਿੱਚ ਕੋਈ ਇਹੋ ਜਿਹੀ ਐਵੀਡੈਂਸ ਹੈਗੀ ਹੈ ਜਿਹੜੀਆਂ ਕਿ ਬਿਲਕੁਲ ਸਾਹਮਣੇ ਨਜ਼ਰ ਆਉਂਦੀਆਂ ਜੇ ਦੇਖੀ ਹੈ। ਹਾਂਜੀ
ਹਾਂਜੀ।
ਤੇ ਇਹ ਗਏ ਆ ਬਹੁਤ ਦੇਰ ਪਹਿਲਾਂ, ਜਦੋਂ ਇਹ ਉੱਥੋਂ ਆਉਣਾ ਸ਼ੁਰੂ ਕੀਤਾ ਇਹ ਆਏ ਆ 12,000 ਸਾਲ ਦੇ ਕਰੀਬ। ਇਹ ਨਾ ਜਿਹੜਾ ਬਲੈਕ ਸੀ ਆ, ਜਿੱਥੇ ਹੁਣ ਬੜਾ ਰੱਫੜ ਪਿਆ, ਜਿਹਦੇ ਕਬਜ਼ਾ ਕਰਨ ਨੂੰ ਫਿਰਦੇ ਆ, ਇਹ ਬਲੈਕ ਸੀ ਬਹੁਤ ਛੋਟਾ ਹੁੰਦਾ ਸੀਗਾ ਪਹਿਲੋਂ। ਜਿਵੇਂ ਮੰਨ ਲਓ ਹੁਣ ਦਾ ਜਿਹੜਾ ਇਹਦਾ ਏਰੀਆ ਕਹਿ ਲਓ ਕਿ ਆਪਣਾ ਜਿਹੜਾ ਪੁਰਾਣਾ ਪੰਜਾਬ ਸੀ 47 ਦੀ ਵੇਲੇ, ਏਡਾ ਕੁ ਏਰੀਆ ਦਾ ਹੋਣਾ, ਤੇ ਹੁਣ ਦਾ ਜਿਹੜਾ ਪੁਰਾਣਾ ਬਲੈਕ ਸੀ ਉਹ ਜਿੱਦਾਂ ਕਿ ਹੁਣ ਪੰਜਾਬ ਮੰਨ ਲਓ ਇੰਨਾ ਕੁ ਏਰੀਆ ਸੀ, ਥੋੜਾ ਏਰੀਆ ਸੀ। ਹਾਂਜੀ। ਇਹ ਫਿਰ ਅਚਾਨਕ ਜਿਵੇਂ ਹੁਣ ਅਸੀਂ ਹੁਣ ਵੱਧ ਰਹੇ ਆ ਫਿਰ ਲੈਵਲ, ਹਾਂਜੀ ਪਾਣੀ ਜਾ ਰਿਹਾ, ਇਹ ਇਕਦਮ ਜਿਹੜਾ ਮੈਡੀਟਰੇਨੀਅਨ ਸੀ ਆ ਇਹਦੇ ਵਿੱਚੋਂ ਨਾ ਇਹ ਇੱਕ ਜਿਵੇਂ ਜਦੋਂ ਪਾਣੀ ਉਹ ਚੜਿਆ ਸਮੁੰਦਰ ਦਾ ਤੇ ਉਹ ਇਹਦੇ ਵਿੱਚ ਜਾ ਕੇ ਨਾ ਮਤਲਬ ਫਿਰ ਉਹ ਰਾਹ ਜੇ ਜਾਈਏ ਨਾ ਤੁਰਕੀ ਤੋਂ ਆਪਾਂ ਗ੍ਰੀਸ ਨੂੰ ਉਹਨੂੰ ਬੋਫੋਰਸ ਸਟੇਟ ਕਹਿੰਦੇ ਆ ਉਦੋਂ ਤੋਂ ਬਣੀ ਹੋਈ ਆ ਜਿਹਦੇ ਨਾਲ ਪਾਣੀ ਦੇ ਨਾਲ ਨਾ ਇਕਦਮ ਇਹ ਸਿਵਿਲਾਈਜੇਸ਼ਨ ਬਹੁਤ ਜ਼ਿਆਦਾ ਪੁਰਾਣਾ ਸੀਗਾ ਪੁਰਾਤਨ ਉਹ ਫਿਰ ਸਾਰੇ ਉਹ ਇਕਦਮ ਇਹਦੇ ਵਿੱਚ ਇਹ ਬਾਈਬਲ ਵੀ ਇਹਦੀ ਰੈਫਰੈਂਸ ਦਿੰਦੀ ਆ ਉਸ ਚ ਡੇਟ ਹੈ ਨਹੀਂ ਬਾਈਬਲ ਵੀ ਕਹਿੰਦੀ ਆ ਗ੍ਰੇਟ ਫਲੱਡ ਜਦੋਂ ਆਇਆ ਨਾ ਉਦੋਂ ਫਿਰ ਬਹੁਤ ਉੱਥੋਂ ਦੁਨੀਆ ਨਿਕਲੀ ਆ ਫਿਰ ਕੁਛ ਯੂਰਪ ਨੂੰ ਉਧਰ ਨੂੰ ਚਲ ਗਿਆ ਕੁਛ ਸਾਡੇ ਇਧਰ ਨੂੰ ਆ ਗਿਆ ਇਹ ਪਲੱਸ ਜਿਹੜੀ ਆਪਣੀ ਥਿਊਰੀ ਹੈ ਇਹਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੀ ਲੱਗਦਾ ਵੀ ਸੱਚ ਇਸੇ ਤਰ੍ਹਾਂ ਹੀ ਹੋਇਆ ਲੱਗਦਾ ਜਿਵੇਂ ਜੇ ਬੰਦਿਆਂ ਨੇ ਆਪਾਂ ਨਾ ਜਿਵੇਂ ਮੁਹਾਂਦਰਾ ਜੀ ਨੂੰ ਕਹਿੰਦੇ ਆ ਜੇ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰੀਏ ਕਲਰ ਬਦਲ ਜਾਂਦਾ ਕਈ ਮਤਲਬ ਕਈ ਸਦੀਆਂ ਤੋਂ ਬਾਅਦ ਚਿੱਟਾ ਹੋ ਗਿਆ ਕਾਲਾ ਹੋ ਗਿਆ ਡਿਪੈਂਡਿੰਗ ਕਿਸ ਜੀਓਗ੍ਰਾਫਿਕਲ ਏਰੀਆ ਚ ਰਹਿੰਦੇ ਪਰ ਜਿਹੜੇ ਸਾਡੇ ਬਾਕੀ ਜਿਹੜੇ ਬੋਨ ਸਟਰਕਚਰ ਹੋ ਗਿਆ ਟੀਥ ਹੋ ਗਿਆ ਇਹਨਾਂ ਤੋਂ ਪਤਾ ਲੱਗ ਜਾਂਦਾ ਵੀ ਉਹੀ ਨਸਲ ਆ ਜੀ
ਹਾਂਜੀ
ਤੇ ਬਾਕੀ ਜਿਹੜੇ ਤਿਉਹਾਰ ਆ ਬਰਾੜ ਜੀ ਇੱਕ ਛੋਟੀ ਜਿਹੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਵੀ ਜਿਹੜਾ ਅਕਤੂਬਰ ਦਾ ਮਹੀਨਾ ਇਹ ਸਾਡੇ ਪਿੰਡ ਦੇ ਵਿੱਚ ਪੂਰੇ ਦਾ ਪੂਰਾ ਤਿਉਹਾਰ ਹੀ ਬਣ ਜਾਂਦਾ ਸੀ ਹਾਂਜੀ ਕਿਉਂਕਿ ਸਾਡੀ ਝੋਨਾ ਬੜਾ ਲੱਗਦਾ ਸੀ ਝੋਨੇ ਦੀ ਚੜਾਈ ਸ਼ੁਰੂ ਹੋ ਜਾਣੀ ਸਾਰੀ ਚੜਾਈ ਹੱਥਾਂ ਨਾਲ ਹੁੰਦੀ ਸੀ ਕੰਬਾਈਨ ਆਉਣ ਤੋਂ ਪਹਿਲਾਂ 60ਵੇਂ ਦੇ ਦਹਾਕੇ ਤੋਂ ਮਤਲਬ 70ਵੇਂ ਦਾ ਦਹਾਕਾ ਜਦੋਂ ਸ਼ੁਰੂ ਹੁੰਦਾ ਫਿਰ ਇਕਦਮ ਬੜੀ ਜਿਹੜੀ ਨਾ ਖੇਤੀਬਾੜੀ ਰੈਵੋਲੂਸ਼ਨ ਬੜੀ ਬੜੀ ਐਕਸੈਲਰੇਟ ਕਰ ਜਾਂਦੀ ਹੈ ਨਾ ਤੇ ਬੜੇ ਬੜੇ ਬੰਦੇ ਬਾਹਰਾਂ ਪਿੰਡਾਂ ਤੋਂ ਆਉਣੇ ਮਤਲਬ ਹਾਰਵੈਸਟ ਕਰਨ ਵਾਸਤੇ ਤੇ ਮਤਲਬ ਪਿੰਡ ਦੇ ਵਿੱਚ ਪੂਰਾ ਮੇਲਾ ਜਿੱਦਾਂ ਤੁਸੀਂ ਕਿਹਾ ਕੋਈ ਕਿਸੇ ਦਾ ਧਰਮ ਹੋਵੇ ਕੌਮ ਹੋਵੇ ਜੋ ਮਰਜ਼ੀ ਹੋਵੇ ਉਹਨੂੰ ਪਾਸੇ ਰੱਖੋ ਮੇਲਾ ਹੀ ਲੱਗਾ ਹੁੰਦਾ ਸੀ ਹਰ ਬੰਦੇ ਨੂੰ ਵੱਧ ਕੰਮ ਮਿਲ ਰਿਹਾ ਹਰ ਇੱਕ ਬੰਦਾ ਕਮਾਈ ਕਰ ਰਿਹਾ ਤੇ ਲਾਲਾ ਵੀ ਜਿਹੜਾ ਨਾ ਉੱਥੇ ਬੇਸਣ ਦਾ ਪੀਪਾ ਲਿਆਉਂਦਾ ਸੀ ਭਰ ਕੇ ਨਾਲ ਹੀ ਸ਼ਹਿਰੋਂ ਇਹਦੀ ਵੀ ਬੜੀ ਆਉਣੀ ਆਪਾਂ ਪਤਾ ਜੀ
ਬਿਲਕੁਲ
ਨਿਆਣੇ ਤੋਂ ਲੱਗ ਕੇ ਸਿਆਣਾ ਹਰ ਇੱਕ ਬੰਦਾ ਖੁਸ਼ ਤੇ ਉਹ ਮਤਲਬ ਜੇ ਅਸੀਂ ਕਹਿ ਦਈਏ ਨਾ ਇੱਕ ਮੇਲਾ ਹੀ ਲੱਗਾ ਹੁੰਦਾ ਸੀ ਪੂਰਾ ਮਹੀਨਾ ਮੇਲੇ ਵਰਗਾ ਮਾਹੌਲ ਸੋ ਮੇਰਾ ਇੱਕ ਤੋਂ ਕਹਿਣ ਦਾ ਮਤਲਬ ਵੀ ਜਿਹੜੇ ਮੇਲੇ ਆ ਇੱਕ ਸਮਾਜ ਦਾ ਇਹੋ ਜਿਹਾ ਹਿੱਸਾ ਹੀ ਆ ਇਹ ਆਟੋਮੈਟਿਕਲੀ ਜਿਵੇਂ ਰਿਵਰ ਸਟਾਰਟ ਹੋ ਜਾਂਦਾ ਉੱਚੇ ਥਾਂ ਤੋਂ ਏਦਾਂ ਸਟਾਰਟ ਹੋ ਜਾਂਦੇ ਫਿਰ ਉਹ ਵੱਧਦੇ ਹੀ ਰਹਿੰਦੇ ਆ ਫਿਰ ਉਹਨਾਂ ਦੇ ਨਾਲ ਕੋਈ ਰਿਲੀਜੀਅਸ ਐਲੀਮੈਂਟ ਜੁੜ ਗਿਆ ਜਾਂ ਕੁਛ ਹੋਰ ਜੁੜ ਗਿਆ ਹੁਣ ਅਕਤੂਬਰ ਦੇ ਮਹੀਨੇ ਦੇ ਵਿੱਚ ਇੰਨੀ ਉੱਥੇ ਚਹਿਲ ਪਹਿਲ ਹੁੰਦੀ ਸੀ ਉਹਦੇ ਵਿੱਚ ਹੀ ਦੁਸਹਿਰਾ ਆ ਜਾਣਾ ਵਿੱਚ ਹੀ ਦੀਵਾਲੀ ਆ ਜਾਣੀ ਤੇ ਉਹ ਹੋਰ ਵੀ ਜਿਵੇਂ ਕਹਿੰਦੇ ਹੁੰਦੇ ਆ ਜ਼ਿਆਦਾ ਤੇ ਬਾਬੇ ਨਾਨਕ ਦਾ ਜਨਮ ਵੀ ਵਿੱਚ ਹੀ ਨੇੜੇ ਆ ਜਾਂਦਾ ਹੁੰਦਾ ਸੀ ਜਾਣੀ ਪੂਰਾ ਮੇਲੇ ਦਾ ਹੀ ਮਾਹੌਲ ਬਣਿਆ ਰਹਿੰਦਾ ਹੁੰਦਾ ਸੀ ਪੂਰਾ
ਬਿਲਕੁਲ ਅੱਛਾ ਕਈ ਵਾਰੀ ਕੀ ਹੁੰਦਾ ਜੀ ਜਦੋਂ ਬੰਦਿਸ਼ਾਂ ਲਾਉਂਦੇ ਨੇ ਨਾ ਲੋਕ ਵੀ ਆ ਜੀ ਇਹ ਤਾਂ ਜੀ ਸਾਡਾ ਤਿਉਹਾਰ ਨਹੀਂ ਇਹ ਫਲਾਨਿਆਂ ਦਾ ਤਿਉਹਾਰ ਆ ਸਾਨੂੰ ਪਾਰਟੀਸਪੇਸ਼ਨ ਨਹੀਂ ਕਰਨੀ ਮੇਰਾ ਖਿਆਲ ਇੰਨੀਆਂ ਦੀਵਾਰਾਂ ਖੜੀਆਂ ਕਰ ਦਿੰਦੇ ਨੇ ਅਲਟੀਮੇਟਲੀ ਲੋਕ ਨਾ ਇਹਨਾਂ ਤੋਂ ਅੱਕ ਕੇ ਕਿਉਂਕਿ ਤਿਉਹਾਰ ਹੁੰਦੇ ਨੇ ਜਾਂ ਈਵਨ ਰਿਲੀਜੀਅਸ ਪਲੇਸ ਤੇ ਵੀ ਜਾਣਾ ਨਾ ਸੋਸ਼ਲਾਈਜ਼ ਹੋਣ ਦਾ ਤਰੀਕਾ ਹੁੰਦਾ ਲੋਕ ਫਿਰ ਟਰਾਲੀਆਂ ਭਰ ਕੇ ਨਾ ਆਪਣੀਆਂ ਨਵੀਆਂ ਥਾਵਾਂ ਲੱਭ ਲੈਂਦੇ ਨੇ ਹੁਣ ਜੇ ਆਪਣੇ ਲੋਕ ਬਹੁਤ ਕਹਿੰਦੇ ਡੇਰਿਆਂ ਤੇ ਨਹੀਂ ਜਾਂਦੇ ਡੇਰਿਆਂ ਤੇ ਕਿਉਂ ਜਾਂਦੇ ਨੇ ਲੋਕ ਡੇਰਿਆਂ ਤੇ ਕਿਉਂ ਜਾਂਦੇ ਨੇ ਉਹ ਇਸ ਕਰਕੇ ਜਾਂਦੇ ਨੇ ਕਿਉਂਕਿ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਕੇ ਵਿਹਲ ਮਿਲਦੀ ਆ ਦਿਮਾਗ ਆ ਜਿਹੜਾ ਥੋੜਾ ਜਿਹਾ ਸ਼ਾਂਤ ਹੋ ਜਾਂਦਾ ਉਹ ਵੱਖਰੀ ਗੱਲ ਹੈ ਵੀ ਉੱਥੇ ਵਹਿਮ ਭਰ ਫੈਲਾਏ ਜਾਂਦੇ ਨੇ ਮੈਂ ਹੱਕ 'ਚ ਨਹੀਂ ਡੇਰਿਆਂ ਤੇ ਮੈਂ ਤਾਂ ਸਾਰੀ ਉਮਰ ਆਪਣੀ ਤਰਖੀ ਵਿਚਾਰਾਂ ਦੇ ਨਾਲ ਪੜ੍ਹਦਿਆਂ ਪ੍ਰਚਾਰ ਕਰਦਿਆਂ ਲਾਈ ਹੈ ਪਰ ਉਹਦਾ ਇੱਕ ਮੇਨ ਰੀਜ਼ਨ ਇਹ ਹੈ ਵੀ ਜਿਹੜੇ ਲੋਕ ਨਾ ਜਿਨ੍ਹਾਂ ਲੋਕਾਂ ਦਾ ਨਾ ਧਰਮਾਂ ਤੇ ਕਬਜ਼ਾ ਉਹਨਾਂ ਨੇ ਦਰਕਾਰ ਤੇ ਬਹੁਤ ਸਾਰੇ ਲੋਕ ਕਿਸੇ ਨੂੰ ਛੋਟੀ ਕਾਸਟ ਵਾਲਾ ਕਿਹਾ ਕਿਸੇ ਨੂੰ ਕਿਹਾ ਤੈਨੂੰ ਇੱਥੇ ਵੜ ਨਹੀਂ ਦੇਣਾ ਤੈਨੂੰ ਤੂੰ ਗੱਲ ਨਹੀਂ ਸੁਣ ਸਕਦਾ ਸਾਡੀ ਤੂੰ ਸਾਡੇ ਧਾਰਮਿਕ ਸਥਾਨ ਚ ਗਿਆ ਉਹ ਲੋਕ ਨਾ ਜਿਹੜੇ ਹਾਸ਼ੀਏ ਤੇ ਧੱਕ ਦਿੱਤੇ ਗਏ ਨੇ ਉਹ ਫਿਰ ਆਪਣੀ ਨਾ ਜਿਹੜੀ ਉਹਨਾਂ ਦੇ ਮਨ ਚ ਵੈਕਿਊਮ ਪਈ ਆ ਮਤਲਬ ਉਹਨੂੰ ਉਹ ਸੈਟਿਸਫਾਈ ਕਰਨ ਲਈ ਫਿਰ ਉਹ ਡੇਰਿਆਂ ਤੇ ਜਾਣ ਲੱਗ ਜਾਂਦੇ ਨੇ
ਬਰਾੜ ਜੀ ਜਿਹੜੇ ਨਾ ਆਪਣੇ ਆਪ ਹੀ ਜਾਂ ਉਹ ਸੋਸਾਇਟੀ ਦੇ ਠੇਕੇਦਾਰ ਬਣ ਜਾਂਦੇ ਜਾਂ ਧਰਮ ਦੇ ਠੇਕੇਦਾਰ ਬਣ ਜਾਂਦੇ ਹਾਂਜੀ ਇਹ ਪ੍ਰੋਬਲਮ ਤਾਂ ਉਹ ਖੜੀ ਕਰਦੇ ਮੇਲੇ ਦਾ ਤੇ ਮਤਲਬ ਇਹ ਹੁੰਦਾ ਮਿਲਣਾ ਜਿੱਥੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਮਿਲਣਾ ਮੈਨੂੰ ਉਹ ਯਾਦ ਹੈ ਉਹਨਾਂ ਪਿੰਡਾਂ ਚ ਅਸੀਂ ਕਦੇ ਵੀ ਨਹੀਂ ਗਏ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਕਦੇ ਕਿਸੇ ਪਿੰਡ ਚ ਮੇਲਾ ਲੱਗਣਾ ਉਧਰ ਦੇ ਵੀ ਆਏ ਹੁੰਦੇ ਸੀ ਅਸੀਂ ਵੀ ਉੱਥੇ ਗਏ ਹੁੰਦੇ ਸੀ ਉਹਨਾਂ ਨੂੰ ਉੱਥੇ ਹੀ ਮਿਲੇ ਹੋਣੇ ਜਿੱਦੀ ਵਰਗੇ ਮਿਲੇ ਹਾਂਜੀ ਉਹਦਾ ਜਿੱਦੀ ਜੀ ਕਦੇ ਮਿਲਦਾ ਨੀ ਮੇਲਾ ਇਹ ਚੀਜ਼ ਹੁੰਦੀ ਮੇਲਾ ਮਿਲਾਉਂਦਾ ਆ ਲੋਕਾਂ ਨੂੰ ਮੇਰੇ ਹੁਣ ਫਾਦਰ ਪੂਰੇ ਮੈਂ ਕਹਿ ਦਵਾਂ ਮਤਲਬ ਠੀਕ ਸਿੱਖ ਸੀਗੇ ਮੈਂ ਕਹਿ ਦਿੰਦਾ ਤੇ ਉਹਨਾਂ ਨੇ ਜੇ ਮੰਦਰ ਵੀ ਸਾਡੇ ਬੰਗੀ ਕਿਸੇ ਨੇ ਸੱਦਾ ਦਿੱਤਾ ਉੱਥੇ ਉਹਨਾਂ ਵੀ ਜਾ ਆਉਣਾ ਉੱਥੇ ਉਹ ਕਥਾ ਵੀ ਕਰ ਲੈਂਦੇ ਸੀ ਉਹਨੂੰ ਸਾਰਾ ਹੀ ਪਤਾ ਸੀ ਹਿੰਦੂਇਜ਼ਮ ਬਾਰੇ ਪੂਰਾ ਉਹਨਾਂ ਨੂੰ ਸੀਗਾ ਪਤਾ ਹਾਂਜੀ ਉਹਨਾਂ ਦਾ ਮਤਲਬ ਸੀ ਇਹ ਹੈ ਤਾਂ ਰਿਸਪੈਕਟ ਬੇਸ ਸੋਸਾਇਟੀ ਦੇ ਵਿੱਚ ਹਰ ਇੱਕ ਦਾ ਹੁਣ ਕਿਸੇ ਦਾ ਕੁਛ ਖਾਣ ਨੂੰ ਜੀ ਕਰਦਾ ਕਿਸੇ ਦਾ ਕੁਛ ਖਾਣ ਨੂੰ ਜੀ ਕਰਦਾ ਇਸੇ ਤਰ੍ਹਾਂ ਹਰ ਇੱਕ ਦਾ ਆਪਣਾ ਆਪਣਾ ਜਿਹੜਾ ਮਨ ਆ ਵੀ ਉਹਦਾ ਕਿੱਥੇ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿੱਥੇ ਉਹਦਾ ਮਨ ਜੁੜਿਆ ਜਿੱਥੇ ਬਚਪਨ ਤੋਂ ਮਨ ਜੁੜ ਜਾਵੇ ਉਹਦੇ ਉੱਥੋਂ ਹੀ ਉਹਨੂੰ ਸਾਲਵੇਸ਼ਨ ਉੱਥੋਂ ਹੀ ਲੱਭਣੀ ਆ ਸ਼ਾਂਤੀ ਉਹਨੂੰ ਉੱਥੋਂ ਹੀ ਆਉਣੀ ਆ ਜੀ ਸੋ ਉਹਨੂੰ ਅਕਸੈਪਟ ਕਰਦੇ ਹੋਏ ਜਿਹੜਾ ਸੋਸ਼ਲ ਫੈਕਟਰ ਨੂੰ ਅਕਸੈਪਟ ਕਰਦੇ ਹੋਏ ਅਸੀਂ ਰਲ ਮਿਲ ਕੇ ਜਿੱਦਾਂ ਬਹਿ ਲੈਂਦੇ ਹਾਂ ਮੇਲਾ ਵੀ ਵੇਖ ਲੈਂਦੇ ਹਾਂ ਇੱਕ ਦੂਜੇ ਦੇ ਧਾਰਮਿਕ ਸਥਾਨਾਂ ਤੇ ਵੀ ਜਾ ਇਹ ਕਿਸ ਤਰ੍ਹਾਂ ਤੇ ਕਿਵੇਂ ਬਣੀਆਂ, ਜਾਂ ਮੈਂ ਸਿੰਪਲੀਫਾਈਡ ਏਦਾਂ ਕਰ ਦੇਣਾ ਵੀ ਉਹਨੇ ਜਿਵੇਂ ਆਪਾਂ ਨਿਆਣੇ ਨੂੰ ਬੀਚ ਤੇ ਲੈ ਜਾਈਦਾ, ਆਪ ਚੁੱਕ ਕਰਤਾ ਬੀਚ, ਜਿੱਦਾਂ ਦਾ ਮਰਜ਼ੀ ਰੇਟ ਦਾ ਤੂੰ ਆਪਣਾ ਇੱਥੇ ਬਣਾ ਲਾ ਮਹਿਲ, ਹਾਂਜੀ
ਹਾਂਜੀ.
ਉਸ ਮੇਰੀ ਆਪਣੀ ਡੈਫੀਨੇਸ਼ਨ ਹੈ, ਉਹ ਕ੍ਰੀਏਟਰ ਨੇ ਤਾਂ ਤੁਹਾਨੂੰ ਬੀਚ ਬਣਾ ਦਿੱਤੀ ਹੈ, ਤੇ ਹੁਣ ਜਿਹੜਾ ਮਰਜ਼ੀ ਰੇਟ ਦਾ ਮਹਿਲ ਬਣਾਈ ਜਾਓ, ਇਹ ਤੁਹਾਡੀ ਮਰਜ਼ੀ ਹੈ.
ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ. ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ.
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ. ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ. ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ. ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ. ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ.
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ. ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ. ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100. ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ. 416-502-3100.
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ.
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ.
ਅੱਜ ਹੀ ਕਾਲ ਕਰੋ 905-915-84-84,
905-915-8484. ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ.
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ.
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ.
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ. ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ ਨਾਲ ਤਾਲਮੇਲ ਕਰ ਲਿਓ. ਉਹਨਾਂ ਦਾ ਨੰਬਰ ਹੈਗਾ ਜੀ 647-646-3000, 6476463000. ਤੇ ਜੇ ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ ਤੇ ਇੱਕ ਤਾਂ ਮੈਂ ਤੁਹਾਨੂੰ ਦੱਸਤਾ ਬਈ ਸੈਪਰੇਟ ਐਂਟਰੈਂਸ ਕਢਵਾਉਣੀ ਆ ਤੁਸੀਂ, ਤੇ ਸਾਈਡ ਤੋਂ ਐਂਟਰੈਂਸ ਕਢਵਾਉਣੀ ਆ, ਜਾਂ ਤੁਸੀਂ ਬੈਕ ਯਾਰਡ ਦੇ ਵਿੱਚੋਂ ਐਂਟਰੈਂਸ ਕਢਵਾਉਣੀ ਆ, ਉਹ ਤਾਂ ਮੈਂ ਤੁਹਾਨੂੰ ਨੰਬਰ ਆ ਜਿਹੜਾ ਉਹ ਪਹਿਲਾਂ ਹੀ ਦੇਤਾ. ਉਹਨਾਂ ਦਾ ਵੀਰ ਜੀਆਂ ਦਾ ਨਾਂ ਹੈਗਾ ਰਜਿੰਦਰ ਸਿੰਘ, ਤੇ ਉਹਨਾਂ ਦਾ ਨੰਬਰ ਮੈਂ ਤੁਹਾਨੂੰ 647-946-2648-43 ਹੈ. ਤੇ ਵਿੰਡੋਜ਼ ਵੀ ਵੱਡੀਆਂ ਕਰਾਉਣੀਆਂ, ਇਹ ਤਾਂ ਮੈਂ ਤੁਹਾਨੂੰ ਨੰਬਰ ਦੇਤਾ. ਪਰ ਆਹ ਜਿਹੜਾ ਮੈਂ ਸੁਨੇਹਾ ਦੇਣ ਲੱਗਿਆ ਇਹ ਹੈਗਾ, ਹੁਣ ਵੀ ਜੇ ਅੰਦਰੋਂ ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ ਤੇ ਹਾਰਡਵੁੱਡ ਤੁਹਾਡੇ ਲੱਗੀ ਹੋਈ ਹੈ ਤੇ ਬਜਟ ਤੁਹਾਨੂੰ ਲੱਗਦਾ ਵੀ ਬਹੁਤ ਵੱਡਾ ਬਣ ਗਿਆ, ਤੇ ਇਹ ਹਾਰਡਵੁੱਡ ਆ ਨਾ ਜਿਹੜੀ ਇਹਨੂੰ ਸੈਂਡ ਕਰਕੇ ਸਟੇਨ ਹੋ ਜਾਂਦੀ ਆ, ਨਾਲੇ ਰੰਗ ਜਿਹੜਾ ਮਰਜ਼ੀ ਕਰ ਲਓ, ਹੈ ਨਾ, ਹਲਕਾ ਬਰਾਊਨ, ਗ੍ਰੇਸ਼ ਕਲਰ, ਲਿਟਲ ਬਿਟ ਬਰਾਊਨਿਸ਼ ਐਂਡ ਗ੍ਰੇਸ਼, ਯਾਨੀ ਜਿਹੋ ਜਿਹਾ ਤੁਸੀਂ ਰੰਗ ਚਾਹੁੰਦੇ ਹੋ ਆਲੇ ਦੁਆਲੇ ਆਪਣੇ, ਜਿਹੋ ਜਿਹਾ ਤੁਹਾਨੂੰ ਚੰਗਾ ਲੱਗਦਾ, ਤੇ ਫਿਰ ਤੁਸੀਂ ਸੈਂਡ ਕਰਕੇ ਸਟੇਨ ਕਰ ਲਓ ਤੇ ਨਵਾਂ ਨਕੋਰ ਬਣ ਜਾਣਾ ਬਿਲਕੁਲ. ਇਸ ਤਰ੍ਹਾਂ ਤੁਸੀਂ ਸਟੇਅਰਸ ਵੀ ਸੈਂਡ ਕਰਕੇ ਸਟੇਨ ਕਰ ਸਕਦੇ ਹੋ. ਇਹਦੇ ਲਈ ਤੁਹਾਨੂੰ ਮੈਂ ਰਿੱਕੀ ਜੀ ਦਾ ਨੰਬਰ ਦੇਣ ਲੱਗਿਆ, 416-879-2817 ਇਹਨਾਂ ਦਾ ਨੰਬਰ ਆ, 416-879-2817. ਬੜਾ ਸੋਹਣਾ ਕੰਮ ਕਰਦੇ ਨੇ ਜੀ ਇਹ, ਤੇ ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ ਜ਼ਰੂਰ. ਤੇ ਦੋਸਤੋ, ਇੱਕ ਸਾਡੇ ਸਪੋਂਸਰ ਹੈਗੇ ਨੇ ਰਾਜਪਾਲ ਬਰਾੜ ਜੀ, ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ. ਤੇ ਪੈਸੇ ਧੇਲੇ ਕਿਵੇਂ ਉਹਨਾਂ ਦੀ ਯੋਗ ਵਰਤੋਂ ਕਰਨੀ ਆ, ਕਿਵੇਂ ਐਮਰਜੈਂਸੀ ਲਈ ਤੁਸੀਂ ਜੋੜ ਕੇ ਰੱਖਣੇ ਨੇ ਫੰਡਸ, ਜੋੜ ਕੇ ਵੀ ਇਸ ਤਰੀਕੇ ਨਾਲ ਰੱਖਣੇ ਨੇ ਵੀ ਉਹਨਾਂ ਦੀ ਗਰੋਥ ਹੁੰਦੀ ਰਹੇ, RRSP ਵਗੈਰਾ, TFSA ਵਗੈਰਾ ਇਹ ਕੀ ਹੁੰਦੇ ਨੇ ਤੇ ਇਹ ਕਿਵੇਂ ਕੰਮ ਕਰਦੇ ਨੇ, ਇਹਦੇ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ. 416-917-1456 ਨੰਬਰ ਆ, 416-917-1456. ਵੈਸੇ ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਹੈ ਫਿਰ ਵੀ ਤੁਸੀਂ ਇਹਨਾਂ ਨੂੰ ਯਾਦ ਕਰ ਲਿਓ, 416-917-1456. ਇਹਦਾ ਸਪੋਂਸਰ ਦੇ ਸੁਨੇਹੇ ਸੀ ਜੀ. ਇੱਕ ਸੁਨੇਹਾ ਤੁਹਾਨੂੰ ਹੋਰ ਦੇ ਕੇ ਜਾਣਾ, ਹਰ ਰੋਜ਼ ਪ੍ਰੋਗਰਾਮ ਖਤਮ ਹੋਣ ਵਾਲਾ ਹੋ ਜਾਂਦਾ ਤੇ ਉਹ ਸੁਨੇਹਾ ਰਹਿ ਜਾਂਦਾ, ਹੈ ਬਹੁਤ ਇੰਪੋਰਟੈਂਟ, ਇਹ ਸੁਨੇਹਾ ਵੀ ਧਿਆਨ ਨਾਲ ਸੁਣਨ ਵਾਲਾ. ਆਲੇ ਦੁਆਲੇ ਤੁਸੀਂ ਸੁਣਦੇ ਰਹਿੰਦੇ ਹੋ ਬਈ ਜੀ ਰੀਅਲ ਸਟੇਟ ਮਾਰਕੀਟ ਥੱਲੇ ਚਲੀ ਗਈ, ਆਹ ਹੋ ਗਿਆ, ਉਹ ਹੋ ਗਿਆ, ਮਾਫ਼ੀ ਚਾਹੁੰਦਾ। ਇਹ ਵੱਡੇ ਵੱਡੇ ਵਿਦਵਾਨ ਫੇਸਬੁੱਕ ਤੇ ਟਿਕਟੋਕ ਤੇ ਬੈਠ ਕੇ ਨਾ ਗੱਲਾਂ ਕਰਦੇ ਰਹਿੰਦੇ ਨੇ, ਕਈ ਵਾਰੀ ਡਰਾਉਂਦੇ ਨੇ ਲੋਕਾਂ ਨੂੰ ਜ਼ਿਆਦਾ, ਬਹੁਤ ਡਰਾਉਂਦੇ ਨੇ। ਅੱਛਾ, ਇਸ ਡਰ ਦੇ ਨਾਲ ਨਾ ਲੋਕਾਂ ਦਾ ਨੁਕਸਾਨ ਹੋ ਜਾਂਦਾ। ਨੁਕਸਾਨ ਤਾਂ ਖੈਰ ਪਹਿਲਾਂ ਇਗਨੋਰੈਂਟ ਜਿਹੜਾ ਬਾਇਰ ਹੈਗਾ ਉਹਦਾ ਪਹਿਲਾਂ ਵੀ ਹੋ ਜਾਂਦਾ। ਕੋਈ ਬੰਦਾ ਦੇਖੋ ਐਡ ਦੇ ਰਿਹਾ, ਕਿਤੇ ਰੇਡੀਓ ਤੇ ਟੀਵੀ ਤੇ ਐਡ ਚੱਲ ਰਹੀ ਹੈ, ਭਾਵੇਂ ਸਾਡੇ ਹੀ ਪ੍ਰੋਗਰਾਮ ਦੇ ਵਿੱਚ ਚੱਲ ਰਹੀ ਹੈ। ਮੈਂ ਬੜਾ ਸਾਫ਼ ਤੇ ਸਪਸ਼ਟ ਹਾਂ, ਐਡ ਦਾ ਮਤਲਬ ਉਹਦੇ ਲਈ ਹੁੰਦਾ ਜਿਹਨੂੰ ਜ਼ਰੂਰਤ ਹੈ। ਐਡ ਦਾ ਮਤਲਬ ਇਹ ਨਹੀਂ ਹੁੰਦਾ ਗਾ ਬਈ ਜੇ ਤੁਹਾਡੇ ਕੋਲ ਆਲਰੇਡੀ ਘਰ ਵਧੀਆ ਹੈਗਾ ਤੇ ਤੁਸੀਂ ਉਹਨੂੰ ਵੇਚ ਕੇ ਕੋਈ ਹੋਰ। ਐਡ ਦਾ ਮਤਲਬ ਇਹ ਨਹੀਂ ਹੁੰਦਾ, ਐਡ ਦਾ ਮਤਲਬ ਜਿਹਨੂੰ ਜ਼ਰੂਰਤ ਆ, ਹੈ ਨਾ, ਤੇ ਜਿਹਨੂੰ ਸੱਚੀ ਮੁੱਚੀ ਜ਼ਰੂਰਤ ਆ ਨਾ ਬਾਈ ਕਰਨ ਦੀ, ਫਸਟ ਟਾਈਮ ਬਾਇਰ ਹੈਗਾ ਜਾਂ ਜਿਹਨੇ ਅਪਗ੍ਰੇਡ ਕਰਨਾ, ਉਹਦੇ ਲਈ ਸੁਨਹਿਰੀ ਮੌਕਾ। ਹੁਣ ਤਿਉੜੀਆਂ ਨਾ ਪਾ ਲਿਓ ਮੱਥੇ ਦੇ ਵਿੱਚ, ਮੇਰੇ ਕੋਲ ਡਾਟਾ ਪਿਆ, ਤੁਹਾਨੂੰ ਮੈਂ ਉਦਾਹਰਣਾਂ ਦੇ ਕੇ ਦੱਸ ਸਕਦਾ। ਜੇ ਉਹ ਡਿਲੇ ਕਰਦੇ ਆ ਨਾ ਤੇ 4-5 ਮਹੀਨਿਆਂ ਚ ਉਹਨਾਂ ਨੂੰ 50-60 ਹਜ਼ਾਰ ਡਾਲਰ ਜ਼ਿਆਦਾ ਦੇਣਾ ਪੈਣਾ। ਦੇਖੋ ਇਹ ਸੱਚਾਈ ਹੈ ਵੀ ਜਿਹੜੇ ਡਿਟੈਚਡ ਘਰ ਆ ਕਾਫੀ ਥੱਲੇ ਆ ਗਏ ਨੇ, ਜਿਹੜੇ 2.5-2.5 ਮਿਲੀਅਨ ਦੇ ਘਰ ਸੀ ਉਹ 18-19 ਲੱਖ ਤੇ ਆ ਗਏ ਆ, 2-2 ਮਿਲੀਅਨ ਵਾਲੇ ਘਰ 16-17 ਲੱਖ ਤੇ ਆ ਗਿਆ, 16-16 ਲੱਖ ਵਾਲੇ ਘਰ 13-13 ਲੱਖ ਤੇ ਆ ਗਿਆ। ਪਰ ਜਿਹੜੇ 8-8-9-9 ਲੱਖ ਵਾਲੇ ਘਰ ਆ ਲੱਭਦੇ ਨਹੀਂ ਹੈਗੇ। ਮਿਲੀਅਨ ਡਾਲਰ ਵਾਲਾ ਘਰ ਆ ਨਾ ਜਿਹੜਾ ਉਹ 11-11 ਲੱਖ ਤੇ ਪਹੁੰਚ ਚੁੱਕਿਆ। ਜਿਹੜਾ ਲੀਗਲ ਬੇਸਮੈਂਟ ਵਾਲਾ ਘਰ ਆ ਨਾ, ਕਈ ਵਾਰੀ ਤੁਹਾਨੂੰ ਇੰਨਾ ਵਧੀਆ, ਮੈਂ ਤੁਹਾਨੂੰ ਐਗਜ਼ਾਮਪਲ ਹੀ ਦੇ ਦਿੰਦਾ, ਆ ਜੇ 5 ਦਿਨਾਂ ਦੀ ਗੱਲ ਆ, ਸੈਮੀ ਡਿਟੈਚਡ ਘਰ ਵਿਦ 2 ਬੈਡਰੂਮ ਲੀਗਲ ਬੇਸਮੈਂਟ। ਕਈ ਵਾਰੀ ਸੈਲਰ ਵੇਚਣਾ ਚਾਹੁੰਦਾ ਹੁੰਦਾ ਤਾਂ ਵਿਕਦਾ ਨਹੀਂ ਗਾ ਕਿਉਂਕਿ ਬਾਹਰ ਤੱਕ ਉਹਦੀ ਪਹੁੰਚ ਨਹੀਂ ਹੁੰਦੀ। ਇਹੋ ਜਿਹੇ ਘਰ 9-9 ਲੱਖ ਦੇ, 9.5-9 ਲੱਖ ਦੇ ਵੇਚਦੇ ਨੇ, 8 ਲੱਖ ਦਾ ਹੀ ਘਰ ਵਿਕ ਗਿਆ ਇਹ ਜਾ। ਕਈ ਵਾਰੀ ਡੈਸਪਰੇਟ ਸੈਲਰ ਹੁੰਦਾ, ਕਈ ਵਾਰੀ ਪਾਵਰ ਆਫ ਸੇਲ ਤੇ ਘਰ ਆਇਆ ਹੁੰਦਾ ਜਿੱਥੋਂ ਤੁਹਾਨੂੰ ਡੈਫੀਨੇਟਲੀ ਫਾਇਦਾ ਹੁੰਦਾ, ਤੁਹਾਨੂੰ 1,00,000, 1,50,000, 2-2 ਲੱਖ ਦਾ ਫਾਇਦਾ ਹੋ ਜਾਂਦਾ। ਜੇ ਸੱਚੀ ਤੁਸੀਂ, ਜੇ ਤਾਂ ਤੁਸੀਂ ਦੇਖੋ ਨਹੀਂ ਤੁਹਾਨੂੰ ਜ਼ਰੂਰਤ, ਮੌਜ ਮੇਲਾ ਕਰੋ, ਚਾਹ ਪੀਓ, ਕੌਫੀ ਪੀਓ, ਸਟਾਰਬਕ ਤੇ ਬੈਠੋ, ਗੱਲਾਂ ਮਾਰੋ, ਗੱਪਾਂ ਮਾਰੋ, ਦੀਵਾਲੀ ਦੁਸ਼ਹਿਰਾ ਮਨਾਓ, ਤੁਹਾਡੀ ਖੁਸ਼ੀ ਹੈ। ਪਰ ਜਿਹਨੂੰ ਜ਼ਰੂਰਤ ਹੈਗੀ ਆ ਨਾ, ਤੇ ਉਹ, ਮੈਂ ਨਹੀਂ ਕਹਿੰਦਾ ਮੇਰੇ ਕੋਲ ਆਓ, ਮਾਹਰ ਕਿਸੇ ਪ੍ਰੋਫੈਸ਼ਨਲ ਰੀਅਲ ਅਸਟੇਟ ਏਜੰਟ ਨੂੰ ਕਹੋ ਵੀ ਤੂੰ ਨਾ ਸਾਨੂੰ ਇਸ ਰੇਂਜ ਦੇ ਵਿੱਚ ਜਿਹੜੇ ਡੈਸਪਰੇਟ ਸੈਲਰ ਆ ਜਾਂ ਪਾਵਰ ਆਫ ਸੇਲ ਦੇ ਘਰ ਆ ਉਹ ਸਾਨੂੰ ਨਾ ਉਹ ਨਾਪ ਤੋਲ ਕੇ ਤੇ ਕੱਢ ਕੇ ਦਿਖਾ ਤੇ ਆਹ ਆਪਾਂ ਇਹਦੇ ਤੇ ਆਫਰ ਪਾਉਣੀ। ਤੁਸੀਂ ਕਿਸੇ ਪ੍ਰੋਫੈਸ਼ਨਲ, ਪ੍ਰੋਫੈਸ਼ਨਲ ਮੀਨਸ ਇਹ ਨਹੀਂ ਹੁੰਦਾ ਵੀ ਡਿਗਰੀ ਆ ਜਿਹਦੇ ਕੋਲ ਜਾਂ ਜਿਹਨੇ ਕੋਰਸ ਕਰ ਲਿਆ, ਜਿਹੜਾ ਕੰਮ ਕਰਦਾ ਹੋਵੇ 10-12-15 ਸਾਲ ਦਾ, ਭਾਵੇਂ 3 ਸਾਲ ਦਾ ਕੰਮ ਕਰਦਾ ਹੋਵੇ, ਪਰ ਜਿਹੜਾ ਆਪਣੇ ਕਲਾਇੰਟ ਦੇ ਬੈਸਟ ਇੰਟਰਸਟ ਦੇ ਵਿੱਚ ਕੰਮ ਕਰਦਾ ਹੋਵੇ, ਤੁਹਾਨੂੰ ਲਾਜ਼ਮੀ ਤੌਰ ਤੇ ਫਾਇਦਾ ਹੋਜੂਗਾ, ਲਾਜ਼ਮੀ ਤੌਰ ਤੇ ਫਾਇਦਾ ਹੋਜੂਗਾ। ਜੇ ਹੋਰ ਕੋਈ ਨਹੀਂ ਲੱਭਦਾ ਤੁਸੀਂ ਸਾਡੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾ ਲਓ, ਰਾਣਾ ਜੀ ਨਾਲ ਗੱਲਬਾਤ ਕਰ ਲਿਓ, ਮੇਰੇ ਨਾਲ ਗੱਲਬਾਤ ਕਰ ਲਓ, ਤੁਹਾਨੂੰ ਅਸੀਂ ਰਾਹ ਦੱਸ ਦਾਂਗੇ, ਤੁਹਾਡਾ ਏਜੰਟ ਹੈਗਾ ਜਿਹੜਾ, ਤੁਸੀਂ ਉਹਦੇ ਨਾਲ ਕੰਮ ਕਰ ਲਿਓ। ਪਰ ਡੈਫੀਨੇਟਲੀ ਤੁਸੀਂ ਮੇਰੀ ਗੱਲ ਨੂੰ ਯਾਦ ਰੱਖੋਗੇ, ਤੁਹਾਨੂੰ ਫਾਇਦਾ ਹੋਜੂਗਾ। ਮਾਰਕੀਟ ਦੇ ਵਿੱਚ ਜਿਹੜੇ ਘਰ 3-3 ਹਜ਼ਾਰ ਸਕੁਅਰ ਫੁੱਟ ਦੇ 16-16 ਲੱਖ ਦੇ ਘਰ ਦੇ ਘਰ ਨੇ ਨਾ, ਉਹ ਤੁਹਾਨੂੰ ਡੈਸਪਰੇਟ ਸੈਲਰ 13 ਲੱਖ ਦਾ ਵੀ ਦੇ ਜਾਂਦਾ। ਜਿਹੜਾ ਘਰ ਸਿੰਗਲ ਕਾਰ ਗਰਾਜ ਡਿਟੈਚਡ ਘਰ ਤੁਹਾਨੂੰ 11 ਲੱਖ ਦਾ ਮਿਲਦਾ, ਕਈ ਵਾਰੀ ਤੁਹਾਡਾ ਰੀਅਲਟਰ ਜੇ ਮਾਹਰਾ ਤੁਹਾਨੂੰ 9 ਲੱਖ ਦਾ ਘਰ ਵੀ ਦਵਾ ਦਿੰਦਾ। ਸੈਮੀ ਡਿਟੈਚਡ ਘਰ ਫਿਨਿਸ਼ਡ ਬੇਸਮੈਂਟ ਵਾਲਾ 4 ਬੈਡਰੂਮ ਦਾ ਘਰ, ਮੇਰੀ ਗੱਲ ਧਿਆਨ ਨਾਲ ਸੁਣਿਓ, ਜਿਹੜਾ ਤੁਹਾਨੂੰ ਨਾਰਮਲੀ 10.5 ਦਾ ਮਿਲਦਾ, ਜੇ ਤੁਹਾਡਾ ਰੀਅਲਟਰ ਮਾਹਰ ਹੈ ਤੁਹਾਨੂੰ 9 ਲੱਖ ਦਾ ਵੀ ਮਿਲਦਾ। ਮੈਂ 8-40 ਦਾ ਵੀ ਘਰ ਜਿਹੜਾ ਪਿਛਲੇ ਸਮੇਂ ਦੇ ਵਿੱਚ 4 ਬੈਡਰੂਮ ਸੈਮੀ ਵਾਲਾ ਘਰ ਆ ਜਿਹੜਾ ਉਹ ਮਤਲਬ ਲੈ ਕੇ ਦਿੱਤਾ। ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਫਾਇਦਾ ਹੋਜੂਗਾ। ਕੱਲਾ ਮੈਂ ਆਪਦੀ ਗੱਲ ਨਹੀਂ ਕਰ ਰਿਹਾ, ਜਿਹੜੇ ਹੋਰ ਰੀਅਲਟਰ ਹੈਗੇ ਨੇ ਜਿਹੜੇ ਲਗਾਤਾਰ ਕੰਮ ਕਰਦੇ ਨੇ, ਜਿਨ੍ਹਾਂ ਨੂੰ ਮਾਰਕੀਟ ਦਾ ਪਤਾ, ਉਹ ਲੈ ਕੇ ਦਿੰਦੇ। ਪਰ ਜੇ ਸਾਰਾ ਦਿਨ ਤੁਹਾਨੂੰ ਘਰ ਚਾਹੀਦਾ ਵੀ ਆ ਤੇ ਤੁਸੀਂ ਡਰੀ ਜਾਣਾ, ਬਾਹਰ ਹੀ ਨਹੀਂ ਜਾਣਾ, ਤੇ ਉਹਦਾ ਕੀ ਫਾਇਦਾ। ਮੈਂ 2 ਮਿੰਟ ਹੋਰ ਗੱਲ ਕਰਨੀ ਹੈ ਇਸ ਵਿਸ਼ੇ ਤੇ। 12-13 ਸਾਲ ਪਹਿਲਾਂ ਕੀ ਹੁੰਦਾ ਸੀ, ਈਵਨ ਤੁਸੀਂ 2007-08 ਦੀ ਗੱਲ ਲੈ ਲਓ, ਬਈ ਸਾਨੂੰ ਨਾ ਲੋਕ ਕਹਿ ਦੋ, ਉਦੋਂ ਈਵਨ 2800-2900 ਵਾਲੇ ਘਰ ਨੇ ਨਾ, 2800-2900 ਸਕੁਅਰ ਫੁੱਟ ਵਾਲੇ 3.5-3 ਲੱਖ ਦੇ ਘਰ ਮਿਲ ਜਾਂਦੇ ਸੀਗੇ। ਅੱਛਾ, ਉਦੋਂ 3.5-3 ਲੱਖ ਦਾ ਵੀ ਭਾਵੇਂ ਉਦੋਂ ਕਈ ਵਾਰੀ 5% ਡਾਊਨ ਪੇਮੈਂਟ ਤੇ ਹੀ ਮਤਲਬ ਘਰ ਆ ਜਿਹੜਾ ਮੌਰਗੇਜ ਹੋ ਜਾਂਦੀ ਸੀ, 15-20 ਹਜ਼ਾਰ ਤੁਹਾਡੇ ਕੋਲੇ ਹੋਵੇ ਤੇ ਤੁਹਾਨੂੰ ਘਰ ਮਿਲ ਜਾਂਦਾ ਸੀਗਾ। ਅੱਛਾ, ਕਈ ਵਾਰੀ ਬੰਦੇ 1-2 ਮਹੀਨੇ ਦੇਖਦੇ ਰਹਿੰਦੇ ਸੀ, ਅਕਤੂਬਰ ਨਵੰਬਰ ਸਤੰਬਰ ਚ ਦੇਖਣ ਲੱਗ ਜਾਣਾ, ਉਹਨਾਂ ਨੇ ਕਹਿਣਾ ਲਓ ਜੀ ਕੋਈ ਨੀ ਦੇਖਦੇ ਆ ਜੀ, ਦੇਖਦੇ ਆ, 2 ਘਰ ਦੇਖ ਲਏ, ਫਿਰ ਆਰਾਮ ਨਾਲ ਬੈਠ ਗਏ, ਫਿਰ ਗੇੜਾ ਲੈ ਕੇ ਚਲੇ ਗਏ, ਹਫ਼ਤੇ ਬਾਅਦ ਆਏ ਫਿਰ ਗੇੜਾ ਲੈ ਕੇ ਚਲੇ ਗਏ। ਜਦੋਂ ਨੂੰ ਕੋਈ ਘਰ ਪਸੰਦ ਆਉਂਦਾ ਸੀ ਫਿਰ ਕਹਿੰਦੇ ਭਾਜੀ ਆਪਾਂ ਤਾਂ ਹੁਣ ਇੰਡੀਆ ਜਾਣਾ, 1 ਮਹੀਨਾ ਲਾ ਕੇ ਆਵਾਂਗੇ, ਸਰਦੀਆਂ ਚ ਆ ਕੇ ਘਰ ਲਵਾਂਗੇ। ਤੇ ਜਦੋਂ ਨੂੰ ਇੰਡੀਆ ਤੋਂ ਮੁੜ ਕੇ ਜਨਵਰੀ ਫਰਵਰੀ ਮਾਰਚ ਚ ਆਉਂਦੇ ਸੀ, ਉਹੀ ਘਰ 50-60 ਹਜ਼ਾਰ ਮਹਿੰਗਾ ਹੋਇਆ ਹੁੰਦਾ ਸੀ। ਅੱਛਾ ਫਿਰ ਕੋਈ ਨਾ ਕੋਈ ਰੂਲ ਬਦਲ ਜਾਂਦਾ ਸੀ, ਜਿੰਨੀ ਕੁ ਉਹਨਾਂ ਨੇ 20-25 ਹਜ਼ਾਰ ਇਕੱਠਾ ਕੀਤਾ ਹੁੰਦਾ ਸੀ ਉਹ ਖੁਰ ਖੁਰ ਜਾਂਦਾ ਸੀ, ਇੰਡੀਆ ਮੌਜ ਮੇਲਾ ਕਰਿਆ ਹੋਣਾ, ਕਿਸੇ ਦੇ ਭਰਾ ਦਾ ਵਿਆਹ, ਕਿਸੇ ਦੇ ਭਤੀਜੇ ਦਾ ਵਿਆਹ, ਕਿਸੇ ਦੇ ਮਾਮੇ ਦੇ ਪੁੱਤ ਦਾ ਵਿਆਹ, ਆ ਕੇ ਫਿਰ ਉਹ ਹੀ ਵੀ ਭਾਜੀ ਹੁਣ ਤਾਂ ਪੈਸੇ ਮੁੱਕ ਗਏ, ਉਦੋਂ ਨੂੰ ਘਰ 50,000 ਮਹਿੰਗਾ, ਉਹੋ ਹੀ ਘਰ ਜਿਹੜੇ 3-3.5 ਲੱਖ ਦੇ ਵਿਕਦੇ ਹੁੰਦੇ ਸੀ, ਡੇਢ ਡੇਢ ਸਾਲ ਬਾਅਦ ਉਹੀ ਉਹਨਾਂ ਨੇ 5-5 ਲੱਖ ਦੇ ਲਏ, ਇਹ ਕੁਛ ਤਾਂ ਚੱਲੀ ਜਾਣਾ। ਮੈਂ ਤੁਹਾਨੂੰ ਇਹ ਗੱਲ ਨਾ ਦਾਅਵੇ ਨਾਲ ਕਹਿ ਸਕਦਾ ਵੀ ਜਿਹੜੇ ਅੱਜ ਤੁਹਾਨੂੰ ਡੈਸਪਰੇਟ ਸੈਲਰਸ ਤੋਂ ਘਰ ਮਿਲ ਰਹੇ ਨੇ ਜਾਂ ਪਾਵਰ ਹਾਊਸ ਸੇਲ ਤੇ ਘਰ ਸਸਤੇ ਮਿਲ ਰਹੇ ਨੇ, ਉਹ ਤੁਹਾਨੂੰ ਜਨਵਰੀ ਫਰਵਰੀ ਚ ਨਹੀਂ ਮਿਲਣੇ। ਨੋਟ ਕਰਕੇ ਰੱਖ ਲਓ, ਮੇਰੀ ਰਿਕਾਰਡਿੰਗ ਕਰ ਲਓ ਤੁਸੀਂ, ਭਾਵੇਂ ਜਿਵੇਂ ਜਿਵੇਂ ਇੰਟਰਸਟ ਰੇਟ ਘਟ ਰਿਹਾ ਉਵੇਂ ਉਵੇਂ ਕੀਮਤਾਂ ਵੱਧ ਜਾਣੀਆਂ ਨੇ। ਜੇ ਤੁਸੀਂ ਸੋਚਦੇ ਹੋ ਵੀ ਘੱਟ ਇੰਟਰਸਟ ਰੇਟ ਆ, ਆਪਾਂ 6 ਮਹੀਨੇ ਨੂੰ ਲਵਾਂਗੇ, ਉਦੋਂ ਨੂੰ ਤੁਸੀਂ $1,00,000 ਘਰ ਮਹਿੰਗਾ ਲਓਗੇ, ਹਿਸਾਬ ਕਿਤਾਬ ਕਰਕੇ ਦੇਖੋਗੇ, ਅਲਟੀਮੇਟਲੀ ਤੁਸੀਂ ਲਾਸ ਦੇ ਵਿੱਚ ਰਹੋਗੇ। ਅਗੇਨ ਮੈਂ ਉਹਨਾਂ ਲੋਕਾਂ ਨੂੰ ਨਹੀਂ ਕਹਿ ਰਿਹਾ ਜਿਨ੍ਹਾਂ ਦੇ ਕੋਲੇ ਆਪਦੇ ਸੋਹਣੇ ਘਰ ਨੇ, ਮੌਜਾਂ ਕਰੋ ਦੋਸਤੋ, ਤੁਸੀਂ ਬਾਹਲੀ ਪ੍ਰਾਪਰਟੀ ਇਕੱਠੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਜ਼ਿੰਦਗੀ ਦਾ ਆਨੰਦ ਮਾਣੋ। ਪਰ ਜਿਹਨੂੰ ਜ਼ਰੂਰਤ ਆ ਮੈਂ ਉਹਦੀ ਗੱਲ ਕਰ ਰਿਹਾ, ਪਿਛਲੇ ਸਮੇਂ ਚ ਬਹੁਤ ਇਮੀਗ੍ਰੈਂਟ ਆਏ ਨੇ। ਜੇ ਕਿਸੇ ਤੁਹਾਡਾ ਵੀ ਕੋਈ ਦੋਸਤ ਮਿੱਤਰ ਹੈਗਾ ਨਾ, ਜੇ ਉਹਦਾ ਫਾਇਦਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹਨੂੰ ਦੱਸ ਦਿਓ ਵੀ ਮਾਰਕੀਟ ਚ ਇਹੋ ਜਿਹੀਆਂ ਪ੍ਰਾਪਰਟੀਜ਼ ਹੈਗੀਆਂ, ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਕਈਆਂ ਨੇ ਅੱਡੀਆਂ ਚੱਕ ਕੇ ਫਾਹਾ ਲਿਆ, ਕਈਆਂ ਨੇ ਪੈਸੇ ਵੀ ਬਣਾਏ ਨੇ, ਕਈਆਂ ਨੇ ਲੂਜ਼ ਵੀ ਕੀਤਾ। ਹੁਣ ਜਿਨ੍ਹਾਂ ਨੇ ਪੈਸੇ ਬਣਾਏ 3-4 ਘਰਾਂ ਦੇ ਵਿੱਚ, ਜੇ ਇੱਕ ਅੱਧੇ ਚ ਲੂਜ਼ ਵੀ ਕਰ ਜਾਣਗੇ ਤੇ ਉਹਨਾਂ ਨੂੰ ਪਤਾ ਵੀ ਅਸੀਂ ਲੂਜ਼ ਵੀ ਕਰਕੇ ਫਿਰ ਵੀ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜਾ ਬੰਦਾ ਇਹੋ ਜਿਹੀ ਪ੍ਰਾਪਰਟੀ ਲੈ ਲੈਂਦਾ ਉਹਨੂੰ ਫਾਇਦਾ ਹੋ ਜਾਂਦਾ। ਇਹੀ ਗੱਲ ਇੰਡਸਟਰੀਅਲ ਪ੍ਰਾਪਰਟੀ ਦੇ ਵਿੱਚ ਵੀ ਹੈ, ਇੰਡਸਟਰੀਅਲ ਪ੍ਰਾਪਰਟੀਜ਼ ਵੀ ਪਾਵਰ ਆਫ ਸੇਲ ਤੇ ਨੇ ਦੋਸਤੋ, 12-12, 15-15 ਮਿਲੀਅਨ ਦੀਆਂ ਪ੍ਰਾਪਰਟੀਜ਼ ਵੀ ਪਾਵਰ ਆਫ ਸੇਲ ਤੇ ਨੇ। ਕਈ ਵਾਰੀ ਜਿਹੜੇ ਮਲਟੀਪਲੈਕਸਿਸ ਹੁੰਦੇ ਨੇ ਉਹ ਵੀ ਪਾਵਰ ਆਫ ਸੇਲ ਤੇ ਨੇ। ਜੇ ਤੁਸੀਂ ਇਨਵੈਸਟਰ ਹੋ, ਬਿਜ਼ਨਸਮੈਨ ਹੋ, ਤੁਹਾਡੇ ਲਈ ਵੀ ਸਾਡੇ ਕੋਲ ਕਾਫੀ ਸਾਰੀਆਂ ਸੋਹਣੀਆਂ ਡੀਲਸ ਹੈਗੀਆਂ। ਮੇਰਾ ਇਹ ਕਹਿਣ ਦਾ ਮਤਲਬ, ਪ੍ਰਚਾਰ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਕੁਛ ਵੇਚਣਾ ਚਾਹੁੰਦਾ, ਉਹ ਤਾਂ ਸਾਡਾ ਕੰਮ ਆ, ਉਹ ਤਾਂ ਅਸੀਂ ਵੇਚੋ ਹੀ ਜਾਣਾ। ਪਰ ਇਹ ਹੈ ਬਈ ਇਹਦੇ ਨਾਲ ਰੀਅਲੀ ਕਈ ਵਾਰੀ ਫਾਇਦਾ ਹੋ ਜਾਂਦਾ ਤੇ ਤੁਸੀਂ ਅੰਦਾਜ਼ਾ ਲਾਓ, ਤੁਸੀਂ ਥੋੜਾ ਜਿਹਾ ਅੰਦਾਜ਼ਾ ਲਾਓ ਵੀ ਇੱਕ ਬੰਦਾ ਅੱਜ $2,200 ਬੇਸਮੈਂਟ ਦੇ ਵਿੱਚ ਰਹਿ ਕੇ ਰੈਂਟ ਦੇ ਰਿਹਾ ਤੇ ਉਹ ਸੋਚ ਰਿਹਾ ਜਾਂ ਸੋਚ ਕੀ ਰਿਹਾ ਜੀ ਉਹਦੇ ਉਹਦੀ ਫੈਮਿਲੀ ਵੱਡੀ ਹੋ ਗਈ, ਉਹ 3,000-3,500 ਦੇ ਉੱਤੇ ਘਰ ਲੈ ਲੈਂਦਾ, 3,500-3,500 ਦੇ ਲੋਕਾਂ ਨੇ 4 ਬੈਡਰੂਮ ਦੇ ਘਰ ਰੈਂਟ ਕੀਤੇ ਹੋਏ ਨੇ, 8-9 ਲੱਖ ਦਾ ਘਰ ਆ ਜਿਹੜਾ, ਜਿਹਦੀ 9 ਲੱਖ ਦੀ ਬੇਸਮੈਂਟ ਬਣੀ ਹੋਈ। ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਦੇ ਕੇ ਗਿਆ, ਜੇ ਤੁਸੀਂ ਵਧੀਆ ਕਿਸੇ ਮੋਰਗੇਜ ਬ੍ਰੋਕਰ ਕੋਲੇ ਬੈਂਕ ਨਾਲ ਜਿਹੜਾ ਕੰਮ ਕਰਦਾ ਜਾਓ, ਤੁਹਾਨੂੰ ਅੱਜ ਦੀ ਡੇਟ ਦੇ ਵਿੱਚ 30 ਈਅਰਸ ਮੋਰਗੇਜ 4.5% 4.6% ਇੰਟਰਸਟ ਤੁਹਾਨੂੰ ਅਪਰੂਵ ਕਰਵਾ ਦਿੰਦੇ ਨੇ ਤੇ ਤੁਹਾਡੀ ਲੱਖ ਮਗਰ ਕਿਸ਼ਤ ਆ ਜਿਹੜੀ ਮੋਰਗੇਜ ਦੀ, 1 ਲੱਖ ਮਗਰ ਤੁਹਾਡੀ $450 ਦੇ ਕਰੀਬ ਕਿਸ਼ਤ ਆਉਂਦੀ ਹੈ, ਤੇ ਤੁਸੀਂ 7-8 ਲੱਖ ਦੀ ਮੋਰਗੇਜ ਲਾ ਲਓ, ਜੇ 8 ਲੱਖ ਦੀ ਲਾਉਂਦੇ ਹੋ ਤੇ 3600-3700 ਤੁਹਾਡੀ ਕਿਸ਼ਤ ਬਣਦੀ ਹੈ, ਟੈਕਸ ਟੁਕਸ ਪਾ ਕੇ ਤੁਹਾਡਾ $4,000 ਬਣ ਜਾਂਦਾ। ਸਪੋਜ਼ 4,000 ਜੇ ਬੇਸਮੈਂਟ ਆ, ਬਾਕੀ ਤਾਂ ਤੁਸੀਂ ਡਾਊਨ ਦੇਤਾ ਨਾ ਉੱਤੇ, 8 ਲੱਖ ਦੀ ਮੈਂ ਮੋਰਗੇਜ ਦੀ ਗੱਲ ਕਰਨਾ, ਡਾਊਨ 8 ਆ ਤੇ ਉਹਦੇ ਵਿੱਚੋਂ ਤੁਸੀਂ ਅਲਟੀਮੇਟਲੀ ਜਦੋਂ ਹਿਸਾਬ ਕਿਤਾਬ ਕਰਕੇ ਦੇਖੋਗੇ 1200-1700-1700-1800 ਤੁਹਾਡਾ ਪ੍ਰਿੰਸੀਪਲ ਪੇ ਬੈਕ ਹੋ ਰਿਹਾ ਤੇ 2000 ਤੁਹਾਨੂੰ ਬੇਸਮੈਂਟ ਦੇ ਵਿੱਚੋਂ ਰੈਂਟ ਆ ਰਿਹਾ, ਜਿਹੜਾ ਇੰਟਰਸਟ ਪੇ ਕਰ ਰਹੇ ਹੋ ਉਹ ਤਾਂ ਤੁਹਾਡਾ ਰੈਂਟ ਆ ਰਿਹਾ ਤੇ ਤੁਸੀਂ ਤਾਂ ਅਲਟੀਮੇਟਲੀ ਫ੍ਰੀ ਦੇ ਵਿੱਚ ਰਹਿ ਰਹੇ ਹੋ। ਮੈਂ ਰੇਡੀਓ ਤੇ ਇੰਨੀਆਂ ਗੱਲਾਂ ਨਹੀਂ ਐਕਸਪਲੇਨ ਕਰ ਸਕਦਾ, ਥੋੜੀ ਜਿਹੀ ਸਮਝਣ ਦੀ ਆਪ ਕੋਸ਼ਿਸ਼ ਕਰਿਓ। ਵਧੀਆ ਗੱਲ ਆ, ਅੱਧਾ ਘੰਟਾ ਕੱਢ ਕੇ ਤੁਸੀਂ ਕਿਸੇ ਵੀ ਮਾਹਰ ਰੀਅਲ ਸਟੇਟ ਵਾਲੇ ਕੋਲੇ ਜਾ ਕੇ ਅਪੁਆਇੰਟਮੈਂਟ ਬਣਾ ਕੇ ਉਹਨੂੰ ਕਹੋ ਜੀ ਹਿਸਾਬ ਕਿਤਾਬ ਕਰਕੇ ਦੇ ਸਾਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੈ ਨਾ, ਤੇ ਤੁਹਾਨੂੰ ਜਿਹੜੇ ਜਿਨ੍ਹਾਂ ਨੂੰ ਲੋੜ ਹੈਗੀ ਹੈ ਨਾ ਉਹਨਾਂ ਨੂੰ ਡੈਫੀਨੇਟਲੀ ਅੱਜ ਕੱਲ੍ਹ ਦੀ ਮਾਰਕੀਟ ਦੇ ਵਿੱਚ ਫਾਇਦਾ ਹੋਜੂਗਾ। ਐਵੇਂ ਬਾਹਲੇ ਜਿਹੜੇ ਵਿਦਵਾਨ ਨੇ ਨਾ, ਫੇਸਬੁੱਕੀ ਵਿਦਵਾਨ, ਇਹਨਾਂ ਦੀਆਂ ਗੱਲਾਂ ਨਾ ਸੁਣਿਆ ਕਰੋ, ਤੁਹਾਡੀ ਲੋੜ ਆ, ਤੁਸੀਂ ਹਿੰਮਤ ਕਰਨੀ ਆ। ਜਿਹੜਾ ਬੰਦਾ ਸੁਣੀਆਂ ਸੁਣਾਈਆਂ ਤੇ ਗੱਲਾਂ ਤੇ ਵਿਸ਼ਵਾਸ ਕਰਦਾ, ਆਪਦਾ ਦਿਮਾਗ ਨਹੀਂ ਲਾਉਂਦਾ, ਉਹ ਹਮੇਸ਼ਾ ਘਾਟੇ ਚ ਰਹਿੰਦਾ। ਜਿਹੜੇ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਬਿਨਾਂ ਸੋਚੇ ਸਮਝੇ, ਬਿਨਾਂ ਇਹ ਦੇਖੇ ਕਿ ਸਾਡੀਆਂ ਲੱਤਾਂ ਕਿੰਨਾ ਕੁ ਭਾਰ ਚੱਲਦੀਆਂ ਨੇ, ਐਵੇਂ ਹੀ ਲਾਈਨ ਆਫ ਕ੍ਰੈਡਿਟ ਚੱਕ ਕੇ ਪ੍ਰਾਪਰਟੀਆਂ ਲਈਆਂ ਨੇ, ਉਹ ਨੁਕਸਾਨ ਚ ਰਹੇ ਨੇ। ਬਹੁਤ ਰੀਅਲ ਸਟੇਟ ਏਜੰਟ ਵੀ ਸੋਚਦੇ ਨੇ, ਉਹ ਵੀ ਘਾਟੇ ਚ ਗਏ ਨੇ। ਇਸ ਕਰਕੇ ਸੋਚ ਸਮਝ ਕੇ ਕੰਮ ਕਰੋ, ਮੌਜਾਂ ਕਰੋ। ਤਿਉਹਾਰਾਂ ਦਾ ਦਿਨ ਹੈਗਾ, ਪਰ ਤਿਉਹਾਰਾਂ ਦੇ ਦਿਨ ਨੇ, ਪਰ ਨਾਲ ਦੀ ਨਾਲ ਇਹ ਵੀ ਸੋਚੋ ਵੀ ਸਮਾਂ ਜਿਹੜਾ ਨਾ ਉਹ ਛਾਲਾ ਮਾਰ ਕੇ ਅੱਗੇ ਵਧੀ ਜਾਂਦਾ। ਜਿਹੜੀ ਚੀਜ਼ ਅੱਜ ਤੁਹਾਨੂੰ ਠੀਕ ਰੇਟ ਦੇ ਉੱਤੇ ਮਿਲ ਰਹੀ ਹੈ, ਕੱਲ ਨੂੰ ਨਹੀਂ ਮਿਲਣੀ। ਦੋਸਤੋ ਲਓ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ ਸੀਡੀ ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ ਸੀਡੀ ਸਿੱਧੂ ਦਾ ਵਤਨਾ ਵੱਲ ਫੇਰਾ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਨਾਰਮਲੀ ਕੀ ਹੁੰਦਾ ਜੀ, ਆਪਦੀ ਗੱਲਬਾਤ ਕਰਨੀ ਭੁੱਲ ਜਾਈਦੀ ਹੈ, ਉਧਰੋਂ 2:57 ਹੋ ਜਾਂਦੇ, ਉਧਰੋਂ ਸਾਨੂੰ ਇਸ਼ਾਰਾ ਹੋ ਜਾਂਦਾ ਵੀ ਹੁਣ ਮਾਈਕ ਦਾ ਸਮਾਂ ਨਾ, ਜਿਹੜਾ ਤਰ੍ਹਾਂ ਮਾਈਕ ਆ ਜਿਹੜੀ ਇਹ ਪਾਸੇ ਕਰ ਦਿਓ ਤੇ ਤੁਸੀਂ ਹੁਣ ਜਾਓ। ਇਸ ਕਰਕੇ ਮੈਂ ਅੱਜ 5-4 ਮਿੰਟ ਇਸ ਗੱਲ ਤੇ ਜ਼ਰੂਰ ਲਾਏ ਨੇ। ਵੈਸੇ ਤਾਂ ਇਹ ਹੈ ਜੀ ਬਈ, ਇਹ ਪੂਰੇ ਦਾ ਪੂਰਾ ਵਿਸ਼ਾ ਹੈ ਰੀਅਲ ਸਟੇਟ ਦਾ, ਇਹਨੂੰ ਤੁਸੀਂ ਲਾਈਟਲੀ ਨਾ ਲਓ। ਤੇ ਰਿਸਕ ਵੀ ਹੁੰਦਾ, ਨੋ ਡਾਊਟ ਰਿਸਕ ਹੁੰਦਾ ਜੀ, ਪਰ ਜੇ ਤੁਸੀਂ ਇੱਕ ਘਰ ਆਪਣਾ ਲੈਣਾ ਨਾ ਤੇ ਹਮੇਸ਼ਾ ਹੀ ਹਿੰਮਤ ਮਾਰ ਕੇ ਜਦੋਂ ਤੁਸੀਂ ਲੈ ਲੈਂਦੇ ਹੋ ਤੁਹਾਨੂੰ 2 ਸਾਲ ਬਾਅਦ ਪਤਾ ਲੱਗਦਾ ਵੀ ਇਹ ਮੇਰਾ ਠੀਕ ਫੈਸਲਾ ਸੀ। ਅੱਛਾ, ਬਹੁਤ ਲੋਕ ਕਹਿੰਦੇ ਨੇ, ਮੈਂ ਇੱਕ ਘਰ ਦੀ ਗੱਲ ਕੀਤੀ ਹੈ, ਮੈਂ ਦੂਜੇ 2-4 ਘਰਾਂ ਦੀ ਗੱਲ ਨਹੀਂ ਕਰਦਾ। ਇੱਕ ਘਰ ਨਾ ਜਿਹੜਾ ਤੁਹਾਡਾ ਪ੍ਰਾਇਮਰੀ ਰੈਜੀਡੈਂਸ ਆ। ਅੱਛਾ ਸਪੋਜ਼ ਕਰੋ, ਚਲੋ ਤੁਸੀਂ ਮੇਰੀ ਗੱਲ ਤੇ ਇਸ ਗੱਲ ਤੇ ਵੀ ਯਕੀਨ ਕਰ ਲਓ, ਸਪੋਜ਼ ਉਹ 2 ਸਾਲਾਂ ਬਾਅਦ ਕੀਮਤ ਆ ਜਿਹੜੀ ਚੀਜ਼ ਅੱਜ ਤੁਸੀਂ 8 ਲੱਖ ਦੀ ਲਈ ਆ, 7 ਲੱਖ ਦੀ ਰਹਿ ਜਾਂਦੀ ਹੈ, ਫਿਰ ਕੀ ਹੋ ਗਿਆ? ਇੱਕ ਘਰ ਆ ਨਾ ਪ੍ਰਾਇਮਰੀ ਰੈਜੀਡੈਂਸ, ਤੁਸੀਂ ਕਿਹੜਾ ਉਹਨੂੰ ਵੇਚਣਾ? ਘਾਟਾ ਤਾਂ ਪੈਂਦਾ ਨਾ ਜੇ ਤੁਸੀਂ ਉਹਨੂੰ ਵੇਚ ਕੇ ਤੁਸੀਂ ਜਾਣਾ ਹੈ ਨਾ। ਜਿਹੜਾ ਪ੍ਰਾਇਮਰੀ ਰੈਜੀਡੈਂਸ ਆ ਉਹਨੂੰ ਤੁਸੀਂ ਆਪਣਾ ਰੱਖੋ 12-15-20 ਸਾਲ ਦੇ ਲਈ, ਇਹ ਸੋਚ ਕੇ ਲਓ ਠੀਕ ਆ। ਅੱਜ ਜੇ ਉਹ 7 ਲੱਖ ਦਾ ਰਹਿ ਗਿਆ ਤਾਂ ਉਹ 5-4 ਸਾਲਾਂ ਨੂੰ ਡੈਫੀਨੇਟਲੀ 9 ਲੱਖ ਦਾ, ਮਿਲੀਅਨ ਦਾ ਆਊਗਾ। ਤੁਸੀਂ ਪਿਛਲੇ ਸਾਲਾਂ ਦਾ ਰਿਕਾਰਡ ਕਰਕੇ ਕੱਢ ਕੇ ਦੇਖ ਲਓ, ਮੇਰੇ ਕੋਲ ਰਿਕਾਰਡ ਕੱਢਿਆ ਹੋਇਆ ਜੀ। ਤੁਸੀਂ ਐਵਰੇਜ ਪ੍ਰਾਈਸ ਘਰ ਦੀ ਦੇਖੋ, 2005 ਦੇ ਵਿੱਚ, 2004 ਦੇ ਵਿੱਚ, 2008 ਦੇ ਵਿੱਚ ਕਿੰਨੀ ਸੀ, 2015 ਚ ਕਿੰਨੀ ਹੋਗੀ। ਠੀਕ ਹੈ ਟੈਂਪਰੇਰੀਲੀ ਸਾਲ 2 ਸਾਲ ਕਈ ਵਾਰੀ ਪ੍ਰਾਈਸ ਘੱਟ ਵੀ ਜਾਂਦੀ ਹੈ, ਪਰ ਓਵਰਆਲ ਜਿਹੜੀ ਇਨਫਲੇਸ਼ਨ ਹੈ ਨਾ, ਓਵਰਆਲ ਮੈਂ ਬਾਕੀ ਇਨਫਲੇਸ਼ਨ ਨਾਲ ਤੋੜ ਕੇ ਘਰਾਂ ਦੀ ਗੱਲ ਕਰ ਰਹੇ ਹਾਂ, ਔਨ ਐਨ ਐਵਰੇਜ ਨਾ 3-4%, ਮੈਂ ਐਵਰੇਜ ਦੀ ਗੱਲ ਕੀਤੀ ਹੈ, ਕਿਤੇ ਬਹੁਤ ਵੱਡੀ ਛਾਲ ਵੀ ਵੱਜ ਜਾਂਦੀ ਹੈ, 3-4% ਘਰ ਦੀ ਐਪਰੀਸ਼ੀਏਸ਼ਨ ਹੁੰਦੀ ਰਹਿੰਦੀ ਹੈ। ਜੇ $1 million ਦਾ ਘਰ ਆ ਨਾ, 30-40 ਹਜ਼ਾਰ ਉਹਨੇ ਸਾਲ ਦਾ ਵੱਧ ਹੀ ਜਾਣਾ, ਮਤਲਬ 5 ਸਾਲਾਂ ਦੇ ਵਿੱਚ ਉਹਨੇ 1.5-2 ਲੱਖ ਵਧਣਾ ਹੀ ਵਧਣਾ। ਜੇ ਉਹ ਟੈਂਪਰੇਰੀਲੀ 9 ਲੱਖ ਤੇ ਵੀ ਆ ਗਿਆ ਤਾਂ ਫਿਰ ਉਹਨੇ 7-8 ਸਾਲਾਂ ਦੇ ਵਿੱਚ ਅਲਟੀਮੇਟਲੀ ਫੇਰ ਉਹਨੇ ਜਿਹੜੀ ਨੈਗੇਟਿਵ ਪਾਸੇ ਗਈ ਹੈ, ਉਹਦੀ ਡਿਵੈਲੂਏਸ਼ਨ ਹੋਈ ਹੈ, ਉਹਨੇ ਉਹਨੂੰ ਕਵਰ ਕਰਕੇ ਫਿਰ ਐਪਰੀਸ਼ੀਏਟ ਕਰ ਜਾਣਾ। ਹਾਂ, ਨੁਕਸਾਨ ਹੁੰਦਾ ਜੇ ਤੁਸੀਂ ਜਦੋਂ ਪ੍ਰਾਈਸ ਘੱਟ ਹੁੰਦੀ ਆ ਉਹਨੂੰ ਵੇਚਦੇ ਹੋ, ਪਰ ਉਹ ਪਹਿਲਾਂ ਮੈਂ ਇਸੇ ਕਰਕੇ ਕਿਹਾ ਨਾ, ਪਹਿਲਾਂ ਆਪਦੀਆਂ ਲੱਤਾਂ ਤੇ ਮਾਲਿਸ਼ ਮੁਲਿਸ਼ ਕਰਕੇ ਵੇਖ ਲਓ ਵੀ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਨੇ, ਤੁਸੀਂ ਲੈਣ ਦੇ ਕਾਬਲ ਹੈਗੇ ਹੋ, ਤੁਸੀਂ ਕੁਆਲੀਫਾਈ ਕਰਦੇ ਹੋ, ਤੁਹਾਡੇ ਕੋਲ ਡਾਊਨ ਪੇਮੈਂਟ ਹੈਗੀ ਆ, ਤੁਹਾਡੇ ਕੋਲ ਜੌਬਸ ਹੈਗੀਆਂ ਨੇ, ਜਾਂ ਵੀ ਤੁਸੀਂ ਐਕਸਟਰਾ ਕੰਮ ਵੀ ਕਰ ਸਕਦੇ ਹੋ, ਤੁਹਾਨੂੰ ਫਾਇਦਾ ਹੁੰਦਾ ਜੀ। ਦੇਖੋ ਬੰਦੇ ਕੋਲ ਸੰਤੁਸ਼ਟੀ ਦੇ ਬਹੁਤ ਕਾਰਨ ਨੇ, ਘਰ ਇੱਕ ਚੀਜ਼ ਆ ਜਿਹੜੀ ਬੰਦੇ ਨੂੰ ਸੰਤੁਸ਼ਟੀ ਦਿੰਦੀ ਹੈ। ਇਸ ਕਰਕੇ ਦੋਸਤੋ ਪਾਵਰ ਆਫ ਸੇਲ ਲਿਸਟਿੰਗ, ਡੈਸਪਰੇਟ ਸੈਲਰ ਤੋਂ ਕਾਫੀ ਸਾਰੀਆਂ ਲਿਸਟਿੰਗਸ ਨੇ, ਤੇ ਤੁਸੀਂ ਮਾਰਕੀਟ ਦੇ ਵਿੱਚ ਇੱਧਰ ਉੱਧਰ ਦੇਖੋ, ਜੇ ਨਾ ਪਤਾ ਲੱਗੇ ਤੁਸੀਂ ਰਾਣਾ ਜੀ ਨੂੰ ਕਾਲ ਕਰ ਲਿਓ, 905-915-84-84, ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ, 6433008436, 647-384-36 ਸਾਡਾ ਨੰਬਰ ਹੈ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
कनाडा में 20,000 डॉक्टर्स हैं जो मेडिसिन प्रैक्टिस नहीं कर सकते और 32,000 नर्सें हैं जो हमारे अस्पतालों में काम करने से रोक दी गई हैं। हजारों दूसरे पेशावर लिबरल गेटकीपर्स की वजह से काम नहीं कर सकते। बस अब बहुत हुआ, कंजर्वेटिव लीडर्स पेयर पॉली एक ब्लू सी एग्जाम्स लेकर आएंगे ताकि नए आने वाले साबित कर सकें कि वो हमारे आला मेयारात पर पूरा उतरते हैं और मरीजों की मदद के लिए फौरी अपनी जॉब शुरू कर दें। ये कॉमन सेंस है। ये पैगाम पेयर पॉली और कॉमन सेंस कंजर्वेटिव किताबों से पेश किया गया।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 5795